ਗਿਆ ਮੈਂ ਦਾਗ ਆਪਣੇ ਮੱਥਿਓਂ ਐ ਹਿੰਦ ਕਿਵੇਂ ਮਿਟਾਵੇਂਗਾ ਤੂੰ ਕਿਵੇਂ ਮਿਟਾਵੇਂਗਾ ਸੀਨੇ ਦੇ ਵਿੱਚ ਚੁਭਦਾ ਰਹੂਗਾ ਖੰਜਰ ਵਾਂਗੂ ਖੁਭਦਾ ਰਹੂਗਾ ਸੀਨੇ ਦੇ ਵਿੱਚ ਚੁਭਦਾ ਰਹੂਗਾ ਖੰਜਰ ਵਾਂਗੂ ਖੁਭਦਾ ਰਹੂਗਾ ਜ਼ਖਮ ਸੁੱਕਣੇ ਨਹੀਂ ਸਾਡੇ ਅਸੀਂ ਗੁੱਸੇ ਦੇ ਭਾਂਬੜ ਤੇ ਉਬਲਦਾ ਖੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਅਸੀਂ ਦੱਸਾਂਗੇ ਸਦੀਆਂ ਨੂੰ ਜੋ ਹਿੰਦ ਦੇ ਹਾਕਮਾਂ ਕੀਤੀ ਸਰੋਵਰ ਚੱਲੀਆਂ ਨਾ ਲਾਸ਼ਾਂ ਧਰਤੇ ਨੇ ਰਤ ਨਹੀਂ ਪੀਤੀ ਜੋ ਵਰਤੇ ਨੇ ਸਾਡੇ ਤੇ ਤੂੰ ਸਾਡੀ ਹੋਂਦ ਮੇਟਣ ਲਈ ਯਾਦ ਕਾਨੂੰਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਪਰ ਕਰਮਾਂ ਚ ਦਿਸਦੇ ਜੋ ਸੰਗਮਰੀ ਪੀਸ ਲੱਗੇ ਨੇ ਇਹਨਾਂ ਸੰਗਮਰਮਰਾਂ ਥੱਲੇ ਸਾਡੇ ਸੀਸ ਲੱਗੇ ਨੇ ਜੇ ਪਰਖੇਗਾ ਸਬਰ ਸਾਡਾ ਤੂੰ ਪੈਰ ਪੈਰ ਦੇ ਉੱਤੇ ਕਿਵੇਂ ਸਕੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਆਪਣੇ ਮੱਥਿਓਂ ਐ ਹਿੰਦ ਕਿਵੇਂ ਮਿਟਾਵੇਂਗਾ ਤੂੰ ਕਿਵੇਂ ਮਿਟਾਵੇਂਗਾ ਸੀਨੇ ਦੇ ਵਿੱਚ ਚੁਭਦਾ ਰਹੂਗਾ ਖੰਜਰ ਵਾਂਗੂ ਖੁਭਦਾ ਰਹੂਗਾ ਸੀਨੇ ਦੇ ਵਿੱਚ ਚੁਭਦਾ ਰਹੂਗਾ ਖੰਜਰ ਵਾਂਗੂ ਖੁਭਦਾ ਰਹੂਗਾ ਜ਼ਖਮ ਸੁੱਕਣੇ ਨਹੀਂ ਸਾਡੇ ਅਸੀਂ ਗੁੱਸੇ ਦੇ ਭਾਂਬੜ ਤੇ ਉਬਲਦਾ ਖੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਅਸੀਂ ਦੱਸਾਂਗੇ ਸਦੀਆਂ ਨੂੰ ਜੋ ਹਿੰਦ ਦੇ ਹਾਕਮਾਂ ਕੀਤੀ ਸਰੋਵਰ ਚੱਲੀਆਂ ਨਾ ਲਾਸ਼ਾਂ ਧਰਤੇ ਨੇ ਰਤ ਨਹੀਂ ਪੀਤੀ ਜੋ ਵਰਤੇ ਨੇ ਸਾਡੇ ਤੇ ਤੂੰ ਸਾਡੀ ਹੋਂਦ ਮੇਟਣ ਲਈ ਯਾਦ ਕਾਨੂੰਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ 84 ਦਾ ਵਿਲਕਦਾ ਜੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ ਜੁਰਾਸੀ ਦਾ ਵਿਲਕਦਾ ਜੂਣ ਰੱਖਾਂਗੇ ਪਰ ਕਰਮਾਂ ਚ ਦਿਸਦੇ ਜੋ ਸੰਗਮਰੀ ਪੀਸ ਲੱਗੇ ਨੇ ਇਹਨਾਂ ਸੰਗਮਰਮਰਾਂ ਥੱਲੇ ਸਾਡੇ ਸੀਸ ਲੱਗੇ ਨੇ ਜੇ ਪਰਖੇਗਾ ਸਬਰ ਸਾਡਾ ਤੂੰ ਪੈਰ ਪੈਰ ਦੇ ਉੱਤੇ ਕਿਵੇਂ ਸਕੂਨ ਰੱਖਾਂਗੇ ਨਾ ਭੁੱਲਿਆਂ ਨਾ ਭੁੱਲਾਂਗੇ ਅਸੀਂ ਚੇਤੇ ਚੁਰਾਸੀ ਦਾ ਵਿਲਕਦਾ ਜੂਣ ਰੱਖਾਂਗੇ ਨਾ ਭੁੱਲਿਆਂ
ਮੈਂ ਨੁੱਕਰ ਹਾਂ ਕੋਈ ਦਿੱਲੀ ਦੀ ਮੈਂ ਨੁੱਕਰ ਹਾਂ ਕੋਈ ਦਿੱਲੀ ਦੀ ਜੋ ਲਹੂ ਦੇ ਨਾਲ ਨਿਬੜੀ ਹੈ ਉਹਨਾਂ ਭਾਜੀ ਦੂਣੀ ਪਾਈ ਹੈ ਜੋ ਅਜੇ ਤਾਈਂ ਨਾਲ ਨਿਬੜੀ ਹੈ ਕੋਈ ਸੁੱਖ ਸੁਨੇਹਾ ਆ ਜਾਵੇ ਨਿੱਤ ਅਖਬਾਰ ਬੋਲਦਾ ਹਾਂ ਮੈਂ ਦਿੱਲੀ ਦੀ ਅੱਗ ਮਚਿਆ ਇੱਕ ਸਰਦਾਰ ਬੋਲਦਾ ਹਾਂ ਮੈਂ ਚੌਂਕ ਚਾਂਦਨੀ ਦੇਖਿਆ ਹੈ ਉਹਦੀ ਆਦਤ ਅਜੇ ਵੀ ਉਹੀ ਹੈ ਕਦੀ ਬਲੀ ਮਿਲੂ ਸਰਦਾਰਾਂ ਦੀ ਉਹਨੇ ਇਹੋ ਹੀ ਗੱਲ ਛੋਹੀ ਹੈ ਜੋ ਮੁਲਖ ਬਗਾਨੇ ਨਹੀਂ ਮਿਲਿਆ ਸਤਿਕਾਰ ਟੋਲਦਾ ਹਾਂ ਮੈਂ ਦਿੱਲੀ ਦੀ ਅੱਗ ਮਚਿਆ ਇੱਕ ਸਰਦਾਰ ਬੋਲਦਾ ਹਾਂ ਮੈਂ ਦਿੱਲੀ ਦੀ ਅੱਗ ਮਚਿਆ ਇੱਕ ਸਰਦਾਰ ਬੋਲਦਾ ਹਾਂ ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਦਵਾਵਾਂ ਤੇ ਅਸੀਸਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ ਜਿੰਨੇ ਵੀ ਸਾਡੇ ਨਾਲ ਮਾਈ ਭਾਈ ਜੁੜ ਬੈਠੇ ਹੋ ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ ਲਵਾਓ ਆਪਣੀ ਤੇ ਸਾਡੀ ਹਾਜ਼ਰੀ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੂਰੀ ਤਰ੍ਹਾਂ ਸਮਰਪਿਤ ਕਰਾਂਗੇ ਇਹ ਪ੍ਰੋਗਰਾਮ ਉਹਨਾਂ ਮਾਸੂਮ ਜਿੰਦਾਂ ਨੂੰ ਜਿਹੜਾ ਦਾ ਵੱਡੇ ਪੱਧਰ ਦੇ ਉੱਤੇ ਕਤਲੇਆਮ ਕੀਤਾ ਗਿਆ ਨਸਲਕੁਸ਼ੀ ਕੀਤੀ ਗਈ ਨਵੰਬਰ 1984 ਦੇ ਦੌਰਾਨ ਜਿਹਨੂੰ ਆਪਾਂ ਸਿੱਖ ਨਸਲਕੁਸ਼ੀ ਦੇ ਨਾਂ ਨਾਲ ਵੀ ਆਪਾਂ ਯਾਦ ਕਰਦੇ ਹਾਂ ਇਹ ਨਸਲਕੁਸ਼ੀਆਂ ਇਤਿਹਾਸ ਦੇ ਬੜੇ ਅਹਿਮ ਮੋੜ ਹੁੰਦੇ ਨੇ ਭਾਵੇਂ ਕਿ ਦੇਖਣ ਨੂੰ ਇਹ ਮਤਲਬ ਉਸ ਸਮੇਂ ਦੀ ਹਕੂਮਤ ਨੂੰ ਇਹ ਲੱਗਾ ਹੋਵੇਗਾ ਕਿ ਉਹ ਸ਼ਾਇਦ ਬਹੁਤ ਕੁਛ ਪ੍ਰਾਪਤੀ ਕਰ ਲੈਣਗੇ ਪਰ ਠੀਕ ਹੈ ਕਿ ਉਸ ਸਮੇਂ ਇਸ ਦੇ ਨੁਕਸਾਨ ਬਹੁਤ ਜ਼ਿਆਦਾ ਸਹਿਣੇ ਪਏ ਸਿੱਖ ਕੌਮ ਨੂੰ ਪਰ ਸਿੱਖ ਕੌਮ ਨੇ ਇਸ ਤੋਂ ਬਾਅਦ ਆਪਣੀ ਹੋਂਦ ਨੂੰ ਅੱਡ ਕਰਨ ਕੇ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਜਿਹੜੀ ਇੰਨੀ ਰਲ ਗੱਡ ਹੋ ਚੁੱਕੀ ਸੀ ਪਹਿਲਾਂ ਕਿ ਪਹਿਚਾਨਣਾ ਮੁਸ਼ਕਲ ਸੀ ਅਤੇ ਹੌਲੀ ਹੌਲੀ ਜਿਵੇਂ ਜਿਹੜੀ ਇੱਕ ਖਾਸ ਫਿਰਕੇ ਦੇ ਨਾਲ ਸਿੱਖ ਮਨਾਂ ਦੇ ਵਿੱਚ ਨਫ਼ਰਤ ਪੈਦਾ ਕੀਤੀ ਗਈ ਸੀ ਮੁਸਲਮਾਨ ਕੌਮ ਦੇ ਪ੍ਰਤੀ ਅਤੇ ਇੱਕ ਖਾਸ ਕੌਮ ਦੇ ਲਈ ਜਿਵੇਂ ਇਸ ਨੂੰ ਪੇਸ਼ ਕੀਤਾ ਜਾਂਦਾ ਸੀ ਕਿ ਇਹ ਇਸ ਖਾਸ ਧਰਮ ਦੀ ਰੱਖਿਆ ਦੇ ਲਈ ਹੈ ਉਹ ਵੀ ਹੌਲੀ ਹੌਲੀ ਜਿਹੜੀ ਪਰਤ ਲੈਣੀ ਸ਼ੁਰੂ ਹੋਈ ਹੈ ਅਤੇ ਇਹ ਹਜੇ ਕੋਈ ਠੀਕ ਹੈ ਕਿ ਇਨਸਾਫ਼ ਲਈ ਇਹ ਬਹੁਤ ਲੰਮਾ ਸਮਾਂ ਹੈ ਜਿਹੜਾ ਇਨਸਾਫ਼ ਸੀ ਉਹ ਮਿਲਣਾ ਚਾਹੀਦਾ ਸੀ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਸੀ ਇਸ ਕਤਲੇਆਮ ਦੇ ਪਰ ਜਿਹੜੇ ਇਹ ਫੈਸਲਾ ਕੁੰਨ ਸਮੇਂ ਹੁੰਦੇ ਨੇ ਉਹਨਾਂ ਦੇ ਵਿੱਚ ਇਹ 20-30 ਸਾਲ ਕੋਈ ਬਹੁਤ ਵੱਡਾ ਸਮਾਂ ਨਹੀਂ ਹੁੰਦਾ ਕਈ ਵੇਲੇ ਸਦੀਆਂ ਬਾਅਦ ਜਾ ਕੇ ਫੈਸਲੇ ਹੁੰਦੇ ਨੇ ਅਤੇ ਅਜਿਹਾ ਆਪਾਂ ਨੂੰ ਦੇਖਣ ਨੂੰ ਮਿਲਿਆ ਯਹੂਦੀਆਂ ਦੇ ਮਸਲੇ ਦੇ ਵਿੱਚ ਹਾਲਾਂਕਿ ਮੈਂ ਕੋਈ ਪਰਸਨਲੀ ਇਹ ਨਹੀਂ ਕਹਿੰਦਾ ਕਿ ਅਸੀਂ ਯਹੂਦੀਆਂ ਦੇ ਕੋਈ ਬਹੁਤ ਜ਼ਿਆਦਾ ਪੈਰੋਕਾਰ ਆ ਜਾਂ ਉਹਨਾਂ ਨੂੰ ਬਹੁਤ ਸਲਾਹੁੰਦੇ ਹਾਂ ਪਰ ਜਿਹੜੇ ਉਹਨਾਂ ਦੇ ਕੰਮ ਨੇ ਉਹਨਾਂ ਦੀ ਉਦਾਹਰਣ ਦੇਣੀ ਸਮੇਂ ਸਮੇਂ ਦੇ ਉੱਤੇ ਜਿਹੜੀ ਹੈ ਉਹ ਵਾਜਬ ਜ਼ਰੂਰ ਸਮਝਦੇ ਹਾਂ ਅਤੇ ਇਹੋ ਜਿਹੀ ਜਿਹੜੀ ਇੱਕ ਮੋੜ ਤੋਂ ਲੰਘੀ ਸਿੱਖ ਕੌਮ ਨਵੰਬਰ 1984 ਜਦੋਂ ਸਿਰਫ ਅਤੇ ਸਿਰਫ ਇਹ ਦੇਖ ਕੇ ਕਿ ਇਹ ਸਿੱਖ ਕੌਮ ਨਾਲ ਸੰਬੰਧਿਤ ਹੈ ਦਾੜੀ ਕੇਸ ਰੱਖੇ ਹੋਏ ਹਨ ਜਾਂ ਨਾ ਵੀ ਰੱਖੇ ਹੋਏ ਹਨ ਕਿਉਂਕਿ ਕੜੇ ਤੋਂ ਪਹਿਚਾਣ ਹੋ ਜਾਂਦੀ ਸੀ ਜਿਹੜੇ ਨੇ ਕੜੇ ਤੱਕ ਵੀ ਪਾਏ ਸੀ ਉਹਨਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ ਨਹੀਂ ਛੱਡਿਆ ਗਿਆ ਇਹ ਕੋਈ ਛੋਟੀ ਜਿਹੀ ਘਟਨਾ ਨਹੀਂ ਸੀ ਇਸ 'ਤੇ ਬਕਾਇਦਾ ਬੜੇ ਡੂੰਘੇ ਜਿਹੜੇ ਨੇ ਪਰਤਾਂ ਨੇ ਅਤੇ ਹੌਲੀ ਹੌਲੀ ਇਹ ਪਰਤਾਂ ਖੁੱਲਦੀਆਂ ਵੀ ਨੇ ਤੇ ਆਏ ਸਾਲ ਅਸੀਂ ਇਸ ਵਿਸ਼ੇ ਦੇ ਉੱਤੇ ਗੱਲ ਕਰਦੇ ਆ ਤੇ ਆਏ ਸਾਲ ਹੀ ਸਾਨੂੰ ਕੁਝ ਨਾ ਕੁਝ ਨਵਾਂ ਇਸ ਮਸਲੇ ਦੇ ਉੱਤੇ ਜਿਹੜਾ ਮਿਲਦਾ ਆ ਤੇ ਜਿਹੜਾ ਹੁਣ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਗੱਲ ਚੱਲ ਰਹੀ ਹੈ ਕਿ 1984 ਦੇ ਕਤਲੇਆਮ ਤੋਂ ਬਾਅਦ ਇਹ ਤਾਂ ਹੁਣ ਪੰਜਾਬ 'ਚ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ 1984 ਦੇ ਘੱਲੂਘਾਰੇ ਤੋਂ ਬਾਅਦ ਕਿਵੇਂ ਜਿਹੜੀਆਂ ਵਜ਼ੀਰੀਆਂ ਨੇ ਉਹ ਬਾਦਲ ਅਰਗਿਆਂ ਨੇ ਲਈਆਂ ਗਦਾਰੀਆਂ ਕਰਕੇ ਤੇ ਜਿਹੜੇ ਹੁਣ ਇਹ 84 ਮਾਫ਼ ਕਰਨਾ ਦਿੱਲੀ ਕਾਨਪੁਰ ਵਗੈਰਾ ਦੇ ਵੀ ਨੇ ਇਹਨਾਂ ਦੇ ਵਿੱਚ ਵੀ ਜਿਹੜੇ ਇਹ ਨਸਲਕੁਸ਼ੀਆਂ ਦੇ ਪਿੱਛੇ ਜਿਹੜੇ ਹੱਥ ਨੇ ਉਹ ਵੱਡੇ ਵੱਡੇ ਜਿਹੜੇ ਉਦਯੋਗਪਤੀ ਉਹ ਮਾੜੀ ਕਿਸਮਤ ਨੂੰ ਸਿੱਖ ਕੌਮ ਨਾਲ ਹੀ ਸੰਬੰਧਿਤ ਨੇ ਉਹਨਾਂ ਦੇ ਨਾਂ ਵੀ ਵਿੱਚ ਸ਼ਾਮਿਲ ਹੁੰਦੇ ਨਜ਼ਰ ਆਉਂਦੇ ਨੇ ਇੱਥੋਂ ਇੱਕ ਗੱਲ ਜਿਹੜੀ ਆਪਾਂ ਨੂੰ ਸਿੱਖਣੀ ਚਾਹੀਦੀ ਹੈ ਕਿ ਜਿਹੜੀ ਨਸਲਕੁਸ਼ੀ ਵੀ ਕੀਤੀ ਗਈ ਘੱਲੂਘਾਰਾ ਕੀਤਾ ਗਿਆ ਉਸ ਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਉਹਨਾਂ ਲੋਕਾਂ ਨੇ ਕੀਤਾ ਜਿਹੜੇ ਸਾਡੇ ਵਰਗੇ ਹੀ ਦਿਸਦੇ ਸੀ ਪਰ ਅਸਲ ਦੇ ਵਿੱਚ ਉਹ ਉਹਨਾਂ ਦਸਤਿਆਂ ਦਾ ਕੰਮ ਕੀਤਾ ਜਿਹੜੇ ਆਪਣੀ ਕੌਮ ਨੂੰ ਹੀ ਵੱਢਣ ਦਾ ਕੰਮ ਕਰਦੇ ਆ ਰਹੇ ਨੇ ਤੇ ਇਹ ਕੋਈ ਜਿਹੜੀ ਇਹ ਸਿਰਫ 84 ਨਵੰਬਰ 84 ਜੂਨ 1984 ਚ ਨਹੀਂ ਇਹ ਮਤਲਬ ਇਹ ਦਸਤੇ ਵਰਤੇ ਗਏ ਇਹ 1947 ਚ ਵੀ ਵਰਤੇ ਗਏ ਤੇ 1965 ਵਿੱਚ ਵੀ ਵਰਤੇ ਗਏ ਫਿਰ ਜਿੰਨੀ ਵਾਰੀ ਪੰਜਾਬ ਦੇ ਦਰਿਆਵਾਂ ਦਾ ਪਾਣੀ ਇਸ ਤੋਂ ਖੋਇਆ ਗਿਆ ਉਦੋਂ ਵੀ ਵਰਤੇ ਗਏ ਉਸ ਤੋਂ ਪਹਿਲਾਂ ਅੰਗਰੇਜ਼ ਹਕੂਮਤ ਨੇ ਵਰਤੇ ਤੇ ਅੰਗਰੇਜ਼ ਹਕੂਮਤ ਦੇ ਸਮੇਂ ਤੋਂ ਹੀ ਜਿਹੜੀਆਂ ਨਹਿਰਾਂ ਦਾ ਕੰਮ ਸੀ ਇਹ ਸ਼ੁਰੂ ਹੋ ਗਿਆ ਸੀ ਤੇ ਜਿਹੜੇ ਸੀਗੇ ਆਪਣੇ ਤੋਸ਼ੇਖਾਨੇ ਵਗੈਰਾ ਜਾਂ ਹੋਰ ਜਿਵੇਂ ਕੋਹੇਨੂਰ ਦਾ ਹੀਰਾ ਆਪਾਂ ਆਮ ਤੌਰ 'ਤੇ ਕਹਿੰਦਾ ਜਿਹੜੇ ਪੰਜਾਬ ਦੀ ਵਿਰਾਸਤ ਸੀ ਉਸ ਸਮੇਂ ਉਹ ਹੌਲੀ ਹੌਲੀ ਲਿਜਾਏ ਗਏ ਇਹ ਸਾਰੇ ਦਸਤੇ ਬਣਦੇ ਗਏ ਤੇ ਇਸ ਨੂੰ ਜੇ ਆਪਾਂ ਹੋਰ ਵੀ ਪਿੱਛੇ ਤੱਕ ਜੋੜਾਂਗੇ ਤਾਂ ਜਿਹੜੇ ਮਿਸਲਾਂ ਦੇ ਪਤਨ ਦਾ ਕਾਰਨ ਵੀ ਜਿਹੜੇ ਆਪਣੇ ਹੀ ਬੰਦੇ ਬਣੇ ਜਿਸ ਦੇ ਵਿੱਚ ਆਹਲਾ ਸਿੰਘ ਵਰਗੇ ਦਾ ਨਾਂ ਆਉਂਦਾ ਆ ਇਹ ਸਾਰਾ ਕੁਛ ਜ਼ਿਕਰ ਕਰਨ ਦਾ ਇਹ ਮਤਲਬ ਨਹੀਂ ਕਿ ਜਿਹੜੇ ਅਸਲ ਦੋਸ਼ੀ ਨੇ ਅਸੀਂ ਉਹਨਾਂ ਨੂੰ ਇੱਕ ਪਾਸੇ ਕਰ ਦਈਏ ਉਹਨਾਂ ਨੂੰ ਕੋਈ ਦੋਸ਼ ਮੁਕਤ ਕਰ ਦੇਵਾਂਗੇ 1984 ਦੇ ਘੱਲੂਘਾਰੇ ਦੀ ਇੰਦਰਾ ਗਾਂਧੀ ਬਿਲਕੁਲ ਬਰਾਬਰ ਦੀ ਉਹ ਦੋਸ਼ੀ ਆ ਤੇ ਇਸੇ ਕਰਕੇ ਹੀ ਉਸਨੂੰ ਜਿਹੜੀ ਸਜ਼ਾ ਦਿੱਤੀ ਗਈ ਬਣਦੀ ਸਜ਼ਾ ਦਿੱਤੀ ਗਈ ਜਿਵੇਂ ਵੀ ਸਮਰੱਥਾ ਸੀ ਸਿੱਖ ਕੌਮ ਦੇ ਵਿੱਚ ਦੋ ਨੌਜਵਾਨਾਂ ਦੇ ਵਿੱਚ ਜਿਵੇਂ ਜਿਵੇਂ ਉਹਨਾਂ ਦਾ ਜੋਸ਼ ਸੀ ਉਸ ਮੁਤਾਬਕ ਉਸਨੂੰ ਸਜ਼ਾ ਦਿੱਤੀ ਗਈ ਤੇ 1984 ਦੇ ਕਤਲੇਆਮ ਦੇ ਵੀ ਜਿਹੜੇ ਲਲ ਧਮਾਕਣ ਵਰਗੇ ਨੇ ਉਹਨਾਂ ਨੂੰ ਭਾਈ ਜਿੰਦਾ ਭਾਈ ਸੁੱਖਾ ਜੀ ਨੇ ਜਿਹੜੀ ਬਣਦੀ ਸਜ਼ਾ ਦਿੱਤੀ ਜਿੰਨਾ ਕੁ ਵੀ ਕਰ ਸਕਦੇ ਸੀ ਉਹ ਕੀਤਾ
ਹਾਂਜੀ ਪਰ ਇਸ ਚੀਜ਼ ਨੂੰ ਇਕੱਲਾ ਇੱਥੇ ਨਾ ਵੇਖੀਏ ਇਸ ਚੀਜ਼ ਨੂੰ ਜਦੋਂ ਅਸੀਂ ਹਿਸਟਰੀ ਨਾਲ ਵੀ ਦੇਖਦੇ ਹਾਂ ਸੁੱਖਾ ਸਿੰਘ ਮਹਿਤਾਬ ਸਿੰਘ ਮੱਸੇ ਰੰਗੜ ਦਾ ਸਿਰ ਵੱਢਦੇ ਨੇ ਦੋ ਨੇ
ਹਾਂਜੀ ਹਾਂਜੀ
ਸੁੱਖਾ ਤੇ ਜਿੰਦਾ ਦੋ ਨੇ ਸਤਵੰਤ ਤੇ ਬੇਅੰਤ ਦੋ ਨੇ
ਹਾਂਜੀ ਹਾਂਜੀ
ਕਿਉਂਕਿ ਕੇਰ ਸਿੰਘ ਨੂੰ ਤਾਂ ਬਾਅਦ ਦੇ ਵਿੱਚ ਇੱਕ ਸਾਜਿਸ਼ ਦੇ ਤਹਿਤ ਸਿੱਖ ਹੋਣ ਦੇ ਨਾਤੇ ਉਹਨੂੰ ਇੱਕ ਰਲਾਇਆ ਗਿਆ ਕਿ ਇਸ ਤਰ੍ਹਾਂ ਪਰ ਨਾਲ ਨਾਲ ਅਸੀਂ ਜਿੱਥੇ ਜਿਹੜੇ ਬੇਕਸੂਰ ਲੋਕ ਮਾਰੇ ਗਏ ਉਸ ਟਾਈਮ ਜਿੱਥੇ ਅਸੀਂ ਉਹਨਾਂ ਸਾਰਿਆਂ ਨੂੰ ਜਿਹੜੀ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ ਨਾਲ ਨਾਲ ਉੱਥੇ ਸਰਦਾਰ ਬਿਆਨ ਸਿੰਘ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਜੀ ਕਿਉਂਕਿ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਸ ਟਾਈਮ ਮੌਕੇ 'ਤੇ ਹੋ ਗਈ ਸੀ ਅਤੇ ਸਤਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਇਹਦੇ ਜਿਹੜੇ ਇਫੈਕਟ ਨੇ ਜਾਂ ਇਹਦੇ ਜਿਹੜੇ ਕਾਰਨ ਨੇ ਬੜੇ ਡੂੰਘੇ ਨੇ ਇੱਕ ਆਪਾਂ ਬੋਲ ਦੀ ਉਦਾਹਰਣ ਲੈ ਲੈਂਦੇ ਹਾਂ ਗੇਂਦ ਨੂੰ ਜਿੰਨਾ ਵੀ ਅਸੀਂ ਦੱਬ ਕੇ ਜ਼ਮੀਨ 'ਤੇ ਮਾਰਦੇ ਹਾਂ ਉਨੀ ਉੱਪਰ ਨੂੰ ਉੱਭਰਦੀ ਹੈ ਉਹ ਇੰਨ ਵਿੰਨ ਜਿਹੜੀ ਜਦੋਂ ਅਸੀਂ ਆਪਣੇ ਇਤਿਹਾਸ ਵੱਲ ਵੇਖਦੇ ਹਾਂ ਜਿੰਨਾ ਵੀ ਸਾਨੂੰ ਕਿਸੇ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਨੀ ਹੀ ਸਾਡੀ ਕੌਮ ਪੂਰੇ ਬਲ ਅਤੇ ਪੂਰੇ ਜੋਸ਼ ਦੇ ਨਾਲ ਉੱਭਰੀ ਹੈ ਉਹਦੇ ਕਈ ਕਈ ਜਿਹੜੇ ਇਤਿਹਾਸਕ ਤੱਥ ਨੇ ਅਤੇ ਸਮੇਂ ਸਮੇਂ ਦੇ ਸਿਰ ਜਿਹੜੀਆਂ ਕਈ ਜਿਹੜੀਆਂ ਗੱਲਾਂ ਨੇ ਸਾਡੇ ਸਾਹਮਣੇ ਆਪ ਮੁਹਾਰੇ ਹੀ ਹੋ ਜਾਂਦੀਆਂ ਨੇ ਪਰ ਅਸੀਂ ਕਈ ਵਾਰੀ ਨਾ ਸਮਝ ਹੁੰਦੇ ਹੋਏ ਉਹਨਾਂ ਨੂੰ ਇਗਨੋਰ ਕਰਦੇ ਹਾਂ ਜਾਂ ਉਹਨਾਂ ਨੂੰ ਮੰਨਣ ਤੋਂ ਆਕੀ ਹੋ ਜਾਂਦੇ ਹਾਂ ਜੇਕਰ ਇਹਦੇ ਵਿੱਚ ਜਿਹੜੀ ਜਦੋਂ ਕਤਲ ਹੋ ਜਾਂਦਾ ਹੈ ਭਾਰਤ ਦੀ ਰਾਣੀ ਦਾ ਉਸ ਤੋਂ ਬਾਅਦ ਵੱਖ ਵੱਖ ਤਰ੍ਹਾਂ ਦੀਆਂ ਸਟੇਟਮੈਂਟਾਂ ਆਉਂਦੀਆਂ ਨੇ ਪੋਲੀਟੀਕਲ ਲੀਡਰਾਂ ਵੱਲੋਂ ਖਾਸ ਕਰਕੇ ਇੱਕ ਜਿਹੜੀ ਧਿਰ ਹੈ ਉਹ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਖਾਸ ਤੌਰ 'ਤੇ ਇਹ ਰਾਜੀਵ ਗਾਂਧੀ ਇਹ ਸਟੇਟਮੈਂਟ ਦਿੰਦਾ ਵੀ ਜਦੋਂ ਵੱਡਾ ਦਰਖਤ ਡਿੱਗਦਾ ਹੈ ਅਤੇ ਉਦੋਂ ਫਿਰ ਭੂਚਾਲ ਤਾਂ ਆਉਂਦਾ ਹੀ ਆ ਇਹਦਾ ਮਤਲਬ ਕਿ ਜਿੱਥੇ ਉੱਥੇ ਦਾ ਪ੍ਰਸ਼ਾਸਨ ਪੁਲਿਸ ਮਿਊਨਸੀਪਲ ਕਮੇਟੀਆਂ ਆਰਮੀ ਜਾਂ ਜਿਹੜੀਆਂ ਹੋਰ ਫੋਰਸਾਂ ਨੇ ਸਾਰਿਆਂ ਨੇ ਹੀ ਇਹਦੇ ਵਿੱਚ ਬਾਖੂਬੀ ਸਿੱਖ ਜਿਨੋਸਾਈਡ ਕਰਨ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਵਿੱਚ ਆਪਣਾ ਜਿਹੜਾ ਆ ਪੂਰਾ ਯੋਗਦਾਨ ਪਾਇਆ। ਇਹਦੇ ਤੋਂ ਮੁਨਕਰ ਨਹੀਂ ਹੋਏ ਹੋ ਸਕਦੇ, ਇਹਦੇ ਤੋਂ ਬਾਗੀ ਨਹੀਂ ਹੋ ਸਕਦੇ, ਇਹਦੇ ਤੋਂ ਮੁੱਕਰ ਨਹੀਂ ਸਕਦੇ। ਉਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਜਿਹੜੀ ਹੈ ਪ੍ਰਸ਼ਾਸਨ ਅਤੇ ਜਾਂ ਜਿਹੜੀਆਂ ਸਰਕਾਰਾਂ ਨੇ ਆਪਣੇ ਦਬਾਅ ਦੇ ਥੱਲੇ ਤੁਹਾਨੂੰ ਦਬਾ ਲੈਣਗੀਆਂ ਥੋੜ੍ਹੇ ਟਾਈਮ ਲਈ, ਪਰ ਆਵਾਜ਼ ਕਦੇ ਵੀ ਬੰਦ ਨਹੀਂ ਹੋ ਸਕਦੀ। ਸੰਘਰਸ਼ ਚੱਲਦੇ ਰਹਿੰਦੇ ਨੇ, ਪਰ ਉਹ ਕੌਮਾਂ ਸੰਘਰਸ਼ ਕਰਦੀਆਂ ਨੇ ਜਿਹੜੀਆਂ ਜਾਗਰਤ ਕੌਮਾਂ ਹੋਇਆ ਕਰਦੀਆਂ ਨੇ। ਤੇ ਜਿਹੜੇ ਸਾਡੀ ਅੱਜ ਦੇ ਅੱਜ ਸਾਡੀ ਕੌਮ ਦੇ ਹਾਲਾਤ ਬਣ ਚੁੱਕੇ ਨੇ, ਬੜੇ ਉਹ ਵਧੀਆ ਪਲੈਨ ਦੇ ਨਾਲ ਕੰਮ ਕਰ ਰਹੇ ਨੇ। ਸਾਨੂੰ ਨਸ਼ੇ ਦੇ ਵਿੱਚ ਸੁੱਟਿਆ, ਅਸੀਂ ਨਸ਼ੇ 'ਚ ਗਲਤਾਨ ਹੋ ਗਏ। ਸਾਨੂੰ ਜਿਹੜਾ ਗਾਇਕੀ ਦੇ ਵਿੱਚ ਜਿਹੜਾ ਸਾਡਾ ਵਿਰਸਾ ਜਿਹੜਾ ਸੀਗਾ ਉਹਨੂੰ ਹੋਰ ਪਾਸੇ ਲਿਜਾ ਕੇ ਖੜਾ ਕਰ ਦਿੱਤਾ। ਨਿੱਤ ਨਵੇਂ ਦਿਨ ਵੱਖ ਵੱਖ ਲੰਡੂ ਜਾਂ ਸਿੰਗਰਾਂ ਦੀਆਂ ਵੱਖ ਵੱਖ ਤਰੀਕੇ ਦੀਆਂ ਸਟੇਟਮੈਂਟਾਂ ਦਾ ਸਾਨੂੰ ਵਿਰੋਧ ਕਰਨਾ ਪੈਂਦਾ ਹੈ। ਇਹਦਾ ਕਾਰਨ ਕੀ ਹੈ? ਸਰਕਾਰਾਂ ਅਤੇ ਜਿਹੜੇ ਪਿੱਛੇ ਉਹਨਾਂ ਦੇ ਹੈਗੇ ਨੇ ਉਹ ਇਹਨਾਂ ਸਿੰਗਰਾਂ ਦੇ ਪਿੱਛੇ ਬਾ ਜਿਹੜੇ ਬਦੌਲਤ ਕੰਮ ਕਰਦੇ ਨੇ। ਦੂਜੀ ਸ਼ਰਮਨਾਕ ਜਿਹੜੀ ਗੱਲ ਸਭ ਤੋਂ ਵੱਡੀ ਇਹ, ਚਾਹੇ ਮੀਡੀਆ ਇੱਥੇ ਦਾ ਅਤੇ ਚਾਹੇ ਸਾਡਾ ਉੱਥੇ ਦਾ ਹੈ, ਮੀਡੀਆ ਨੇ ਬੜੀ ਬੇਸ਼ਰਮੀ ਦੇ ਨਾਲ June 1984 ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੁੰਦਾ ਹੈ, November 1984 ਦੇ ਵਿੱਚ ਵੀ ਬਾਖੂਬੀ ਸਰਕਾਰ ਦਾ ਪੱਖ ਪੂਰਿਆ। ਸੋ ਉਹੋ ਜਿਹੀਆਂ ਹੀ ਜਿਹੜੀਆਂ ਗੱਲਾਂ ਅੱਜ ਵੀ ਸਾਨੂੰ ਦੇਖਣ ਨੂੰ ਸਾਹਮਣੇ ਆਉਂਦੀਆਂ ਨੇ। ਹਿਊਮਨ ਰਾਈਟਸ ਜਿਹੜੀਆਂ ਸੰਸਥਾਵਾਂ ਮਨੁੱਖੀ ਸੰਸਥਾਵਾਂ ਚੱਲਦੀਆਂ ਨੇ ਉਹਨਾਂ ਨੂੰ ਕੁਚਲ ਕੇ ਰੱਖ ਦਿੱਤਾ ਗਿਆ ਹੈ। ਕੋਈ ਵੀ ਗੱਲ ਕਰਦਾ ਤੇ ਉਹਨੂੰ ਵੱਖਵਾਦ ਤੇ ਅੱਤਵਾਦ ਦੇ ਥੱਲੇ ਲਿਆ ਕੇ ਟਾਡਾ ਦੇ ਅਧੀਨ ਤੁਹਾਨੂੰ ਬੰਦ ਕਰ ਦਿੱਤਾ ਜਾਂਦਾ ਹੈ। ਕਈ ਬਹੁਤ ਅਵੱਲੇ ਕੇਸ ਨੇ, ਘੱਟ ਗਿਣਤੀਆਂ ਦੇ ਨਾਲ ਹਮੇਸ਼ਾ ਹੀ ਇਹੋ ਜਿਹਾ ਕੁਝ ਕਰਦੇ ਨੇ, ਪਰ ਸ਼ਕਤੀ ਜਿਹੜੀ ਹੈ, ਤਾਕਤ ਜਿਹੜੀ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਿੰਦਾ ਹੈ। ਤੇ ਜਦੋਂ ਇੱਕ ਨੂੰ ਫੜਦੇ ਨੇ ਪਿੱਛੇ ਦੋ ਹੋਰ ਖੜੇ ਹੋ ਜਾਂਦੇ ਨੇ। ਇਹ ਸਿਲਸਿਲਾ ਹਜੇ ਚੱਲਦਾ ਜਾ ਰਿਹਾ, ਆਪੋ ਆਪਣੀ ਆਪਣੀ ਲਾਈਨ ਤੇ ਆਪਣੀ ਲੀਹ ਦੇ ਉੱਤੇ ਹੈ। ਇੱਕ ਪਾਸੇ ਨੋਰਮਲ ਦਿਹਾੜੀ ਕਰਨ ਵਾਲੇ ਮਨੁੱਖ ਨੇ, ਇੱਕ ਪਾਸੇ ਉਹ ਦੇਸ਼ ਨੂੰ ਚਲਾਉਣ ਵਾਲੇ ਬੰਦੇ ਨੇ, ਔਰ ਉਹਨਾਂ ਕੋਲ ਪਾਵਰ ਤੇ ਉਹਨਾਂ ਕੋਲ ਪੈਸਾ ਤੇ ਉਹਨਾਂ ਕੋਲ ਫੋਰਸਾਂ ਤੇ ਅਸਲਾ, ਹਰੇਕ ਤਰੀਕੇ ਦੇ ਜਿਹੜੇ ਆ ਉਹ ਜਿਹੜੇ ਹਥਿਆਰ ਤੁਹਾਡੇ ਤੇ ਵਰਤਦੇ ਨੇ, ਜਿਹੜਾ ਉਹ ਔਰ ਨਿਸ਼ਾਨਾ ਕਿਹੜੇ ਸਿੱਖਾਂ ਨੂੰ ਬਣਾਇਆ ਗਿਆ ਔਰ ਕਿਹੜੀ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ? ਉਸ ਕੌਮ ਨੂੰ ਨਿਸ਼ਾਨਾ ਬਣਾਇਆ ਗਿਆ ਜਿਹਨੇ ਤਕਰੀਬਨ 99% ਜਾਂ 95.3% ਜਿਹੜੀਆਂ ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਵਾਇਆ। ਕਾਲੇ ਪਾੜੀਆਂ ਦੀਆਂ ਜੇਲ੍ਹਾਂ ਕੱਟੀਆਂ, ਅਸੀਂ ਫਾਂਸੀ ਦੇ ਰੱਸੇ ਚੁੰਮੇ। ਕਿੰਨਾ ਸਾਡਾ ਇਤਿਹਾਸ ਹੈ, ਗਦਰੀ ਬਾਬਿਆਂ ਦਾ ਇਤਿਹਾਸ ਹੋ ਗਿਆ, ਹੋਰ ਕਿੰਨੇ ਜਿਹੜੇ ਬੱਬਰ ਅਕਾਲੀਆਂ ਦਾ ਇਤਿਹਾਸ ਹੈ, ਕਿੰਨਾ ਆ ਜਿਨ੍ਹਾਂ ਦੀ ਬਦੌਲਤ ਭਾਰਤ ਦੇ ਵਿੱਚੋਂ ਬ੍ਰਿਟਿਸ਼ ਜਿਹੜੀ ਹੈ ਸਰਕਾਰ ਸੀ ਉਸ ਟਾਈਮ ਉਹਨੇ ਜਾਣ ਦਾ ਜਿਹੜਾ ਮੁਕਰਰ ਕਰ ਲਿਆ ਟਾਈਮ ਕਿ ਹੁਣ ਅਸੀਂ ਭਾਰਤ ਨੂੰ ਛੱਡ ਜਾਣਾ ਹੈ। ਉਸ ਕੌਮ ਨੂੰ ਜਦੋਂ ਵੀ ਕਿਤੇ ਵੰਡੀਆਂ ਦੀ ਗੱਲ ਆਉਂਦੀ ਹੈ ਅਤੇ ਪਛਾਵਾ ਦੇ ਨਾਂ ਦੇ ਉੱਤੇ ਬਾਕੀ ਜਿੱਥੇ ਸਟੇਟਾਂ ਦੀ ਗੱਲ ਆਉਂਦੀ ਹੈ ਉਹਦੇ ਤੋਂ ਪੰਜਾਬ ਨੂੰ ਫਿਰ ਵਾਂਝਾ ਰੱਖਿਆ ਜਾਂਦਾ ਹੈ। ਅਤੇ ਉਹ ਗੱਲਾਂ ਚੱਲਦੀਆਂ ਚੱਲਦੀਆਂ ਇੱਕ ਪਲੇਟਫਾਰਮ 'ਤੇ ਆਉਂਦੀਆਂ ਨੇ। ਜਦੋਂ ਵੀ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਫਿਰ ਪਹਿਲਾਂ ਤੁਹਾਡੇ ਨਾਲ ਵੱਖ ਵੱਖ ਤਰੀਕਿਆਂ ਦੇ ਨਾਲ ਤੁਹਾਡੇ 'ਤੇ ਦਬਾਅ ਪਾਉਂਦੇ ਨੇ। ਜੇਕਰ ਉਹ ਦਬਾਅ ਵੀ ਅਸਰ ਨਹੀਂ ਕਰਦਾ ਤਾਂ ਫਿਰ ਤੁਹਾਨੂੰ ਹੋਰ ਤਰੀਕੇ ਨਾਲ, ਜੇਕਰ ਉਹ ਸਾਰੇ ਫਿਰ ਸਾਰੇ ਹੀਲੇ ਵਸੀਲੇ ਜਦੋਂ ਨਿਕਲ ਜਾਂਦੇ ਨੇ ਫਿਰ ਉਹ ਤੁਹਾਡੇ ਵੱਲ ਨੂੰ ਜਿਹੜੀ ਬੰਦੂਕ ਦੀ ਗੋਲੀ ਹੈ ਜਾਂ ਜਿਹੜੀ ਉਸ ਰਾਈਫਲ ਦਾ ਜਿਹੜੀ ਨਾਲੀ ਹੈ ਉਹ ਤੁਹਾਡੇ ਵੱਲੋਂ ਸਿੱਧੀ ਕਰ ਦਿੰਦੇ ਨੇ ਅਤੇ ਫਿਰ ਹਿੱਕ ਦੇ ਵਿੱਚ ਗੋਲੀ ਪੈਂਦੀ ਹੈ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਡੈਮੋਕ੍ਰੇਸੀ ਦੇ ਨਾਂ ਦੇ ਉੱਤੇ ਬਹੁਤ ਵੱਡਾ ਧੱਬਾ ਹੈ ਔਰ ਘੱਟ ਗਿਣਤੀਆਂ ਨੂੰ ਉੱਥੇ ਨਿਸ਼ਾਨਾ ਬਣਾਉਣਾ ਨਿੱਤ ਦੀ ਗੱਲ ਹੈ। ਇਹ ਕੋਈ ਇਕੱਲਾ 84 ਦੇ ਵਿੱਚ ਹੀ ਨਹੀਂ ਹੋਇਆ ਕਿ 84  'ਚ ਹੋ ਗਿਆ, ਪਰ ਅਫਸੋਸ ਹੈ ਕਿ ਸਾਡੀ ਕੌਮ ਜਿਹੜੀ ਹੈ ਇਹ ਬਿਲਕੁਲ ਉਸ 84 ਨੂੰ ਭੁੱਲ ਚੁੱਕੀ ਹੈ। ਮੈਂ ਹੈਰਾਨ ਹੋ ਗਿਆ ਪਿਛਲੇ ਦਿਨਾਂ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਇੱਕ ਮੀਡੀਆ ਦਾ ਬੰਦਾ ਸੀ, ਉਹ ਇੰਟਰਵਿਊ ਲੈ ਰਿਹਾ ਆ ਆਪਣੇ ਯੰਗ ਨੌਜਵਾਨਾਂ ਦੀ, ਉਹ ਪੁੱਛ ਰਿਹਾ ਕੁਛ ਅਤੇ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਪਤਾ ਉਹਨਾਂ ਨੂੰ ਕੀ ਆ ਕੀ ਹੋਇਆ ਕੁਛ ਨਹੀਂ ਪਤਾ। ਔਰ ਉਹਨਾਂ ਨੂੰ ਕਿਤੇ ਤੁਸੀਂ ਪੁੱਛ ਲਓ ਕਿਸੇ ਐਕਟਰ ਦਾ ਜਾਂ ਕਿਸੇ ਐਕਟਰਨੀ ਦਾ ਬਾਇਓਡਾਟਾ ਪੁੱਛ ਲਓ ਤਾਂ ਸਾਨੂੰ ਸਾਰਾ ਕੁਛ ਦੱਸ ਦੇਣਗੇ। ਸਾਨੂੰ ਗਲਤਾਨ ਕਰ ਦਿੱਤਾ ਗਿਆ ਕਾਹਦੇ ਵਿੱਚ? ਰਾਈਫਲਾਂ, ਦਾਰੂ, ਨਸ਼ਾ, ਐਸ਼ੋਫੀ, ਵਧੀਆ ਗੱਡੀਆਂ, ਕਾਰਾਂ, ਇਹਦੇ ਵਿੱਚ ਲਿਆ ਕੇ ਸਾਡਾ ਕਲਚਰ ਜਿਹੜਾ ਹੈ ਖਰਾਬ ਕਰਕੇ ਰੱਖ ਦਿੱਤਾ ਗਿਆ। ਮੈਂ ਇੱਕ ਦਿਨ ਜਿਹੜੇ ਕਾਲੇ ਲੋਕ ਨੇ ਇਹਨਾਂ ਦੀ ਮੈਂ ਇੱਕ ਦਿਨ ਮੈਂ ਪੜ੍ਹ ਰਿਹਾ ਸਾਂ, ਮੈਂ ਬੜਾ ਹੈਰਾਨ ਹੋਇਆ ਵੀ ਇਹ ਬੜੀ ਮਾਰਸ਼ਲ ਕੌਮ ਆਪਣੇ ਆਪ ਦੇ ਵਿੱਚ ਸੀ। ਉਸ ਮਾਰਸ਼ਲ ਕੌਮ ਦਾ ਅੱਜ ਹਾਲ ਦੇਖ ਲਓ ਕੀ ਹੈ। ਕੋਈ ਵੀ ਕਾਲਾ ਤੁਰਿਆ ਜਾਂਦਾ ਹੋਵੇ ਹਰੇਕ ਕੋਈ ਉਹਨੂੰ ਕ੍ਰਿਮੀਨਲ ਅੱਖ ਦੇ ਨਾਲ ਦੇਖਦਾ ਕਿ ਕ੍ਰਿਮੀਨਲ ਤਾਂ ਨਹੀਂ, ਕਿਉਂਕਿ ਉਹ ਉਹਨਾਂ ਨੂੰ ਇਹੋ ਜਿਹਾ ਚੀਜ਼ ਜਿਹੜੀ ਉਹਨਾਂ ਦੇ ਵਿੱਚ ਲਿਆ ਕੇ ਉਹ ਬਾੜ ਦਿੱਤੀ ਗਈ ਹੈ ਤੇ ਉਹ ਅੱਜ ਸਾਰੇ ਹੀ ਕ੍ਰਿਮੀਨਲ ਜਿਹੜੇ ਦਿਖਦੇ ਨੇ ਦੂਜਿਆਂ ਨੂੰ ਔਰ ਆਉਣ ਵਾਲਾ ਦਿਨ ਜਿਹੜਾ ਜਿਹੜੇ ਆਉਣ ਵਾਲਾ ਭਵਿੱਖ ਹੈ ਸਾਡੀ ਵੀ ਜਿਹੜੀ ਕੌਮ ਦਾ ਸਾਡੀ ਜਨਰੇਸ਼ਨ ਦਾ ਇਹੋ ਜਿਹਾ ਆਊਗਾ ਕਿ ਹਰੇਕ ਕੋਈ ਦੇਖਣ ਨੂੰ ਕਹੇਗਾ ਕਿ ਕ੍ਰਿਮੀਨਲ ਹੈ ਸਾਨੂੰ ਕ੍ਰਿਮੀਨਲ ਬਣਾ ਕੇ ਛੱਡਣਗੇ ਔਰ ਉਹਦੇ ਵਿੱਚ ਦੋਸ਼ ਕਿਸੇ ਦਾ ਨਹੀਂ ਹੈ ਉਹਦੇ ਵਿੱਚ ਦੋਸ਼ ਸਾਡੇ ਜਿਹੜੇ ਨੌਜਵਾਨ ਸਿੰਗਰ ਨੇ ਉਹਨਾਂ ਬਹੁਤ ਵੱਡਾ ਜਿਹੜਾ ਤੇਲ ਪਾਉਣ ਦਾ ਕੰਮ ਜੜ੍ਹਾਂ ਦੇ ਵਿੱਚ ਕੀਤਾ ਹੈ ਔਰ ਬਾਖੂਬੀ ਉਹ ਕਰਦੇ ਜਾ ਰਹੇ ਨੇ ਤੇ ਸਾਡੀ ਜਨਰੇਸ਼ਨ ਜਿਹੜੀ ਹੈ ਉਹਦੇ ਮੂਹਰੇ ਖੜ ਖੜ ਕੇ ਲੱਕ ਹਿਲਾਉਂਦੀ ਹੈ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਇੰਜੋਇਮੈਂਟ ਆਪਣੇ ਆਪ ਨੂੰ ਸਮਝਦੀ ਵੀ ਕਰਦੀ ਹੈ ਦਾਰੂ ਪੀ ਕੇ ਮੱਗੇ ਮਾਰਦੇ ਲੜਾਈਆਂ ਕਰਦੇ ਨੇ ਉਹ ਸਾਰਾ ਆਉਣ ਵਾਲਾ ਜਿਹੜਾ ਟਾਈਮ ਹੈ ਉਹ ਇਹ ਸਾਨੂੰ ਸੋਚਣਾ ਪਵੇਗਾ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਤੁਸੀਂ ਤਾਂ 1.84 ਨੂੰ ਰੋਂਦੇ ਤੁਹਾਡੇ ਤਾਂ ਗੱਲ ਹੋਰ 84 ਪੈਣੀ ਫਿਰ ਉਹ ਦਿਨ ਅਸੀਂ ਸਾਡੇ ਕੋਲ ਕੁਛ ਨਹੀਂ ਹੋਣਾ ਖਾਲੀ ਅਸੀਂ ਹੱਥਾਂ ਦੇ ਦੰਦੀਆਂ ਵੱਢ ਸਕਾਂਗੇ ਤੇ ਜੇ ਇੱਥੇ ਦੀ ਵੀ ਜਿਹੜੀ ਗੱਲ ਹੈ ਇੱਥੇ ਵੀ ਮੀਡੀਆ ਜਿਹੜਾ ਹੈ ਸਾਡਾ ਪੰਜਾਬੀ ਮੀਡੀਆ ਜਿਹੜਾ ਸਾਡੇ ਉਹ ਸਾਡੇ ਸਾਡੇ ਭਾਈਚਾਰੇ ਨੂੰ ਕੀ ਦੇ ਰਿਹਾ ਹੈ ਉਹ ਬਹੁਤ ਬਹੁਤ ਇੰਪੋਰਟੈਂਟ ਹੈ ਬਹੁਤ ਜ਼ਰੂਰੀ ਹੈ ਕੀ ਦਿੰਦਾ ਹੈ ਸਿਰਫ ਇਹੀ ਕੁਛ ਦੇ ਰਿਹਾ ਬਹੁਤ ਘੱਟ ਪ੍ਰੋਗਰਾਮ ਹੋਣਗੇ ਜਿਹਨੂੰ ਸੁਣ ਕੇ ਤੁਹਾਨੂੰ ਕਿਤੇ ਲੱਗੂਗਾ ਕਿਤੇ ਪੰਜਾਬੀ ਦੀ ਗੱਲ ਹੋਈ ਹੈ ਕਿਤੇ ਸਾਡੇ ਸੱਭਿਆਚਾਰ ਦੀ ਗੱਲ ਹੋਈ ਹੈ ਜਾਂ ਸਾਡੇ ਰੰਗਲੇ ਪੰਜਾਬ ਦੀ ਗੱਲ ਹੋਈ ਹੈ ਜਾਂ ਸਾਡੇ ਲੋਕ ਤੱਥਾਂ ਦੀ ਗੱਲ ਹੋਈ ਹੈ ਨਹੀਂ ਤਾਂ ਕੰਜਰ ਪੋਹ ਤੋਂ ਬਿਨਾਂ ਇਹਨਾਂ ਨੂੰ ਇਹਨਾਂ ਦੇ ਪੱਲੇ ਕੁਛ ਹੋਰ ਹੈ ਹੀ ਨਹੀਂ ਜਿੰਨੇ ਵੀ ਮੈਂ ਆਲ ਓਵਰ ਸਾਰਿਆਂ ਦੀ ਗੱਲ ਕਰਦਾ ਤੇ ਗੱਲਾਂ ਅਸੀਂ ਬੋਲੀ ਦੇ ਵਿੱਚ ਭਈ ਬੜੀਆਂ ਮਿਠਾਸ ਦੇ ਵਿੱਚ ਗੱਲ ਕਰਾਂਗੇ ਪਰ ਉਸ ਮਿਠਾਸ ਦੇ ਵਿੱਚ ਤੁਹਾਨੂੰ ਜ਼ਹਿਰ ਪਰੋਸ ਕੇ ਜਾਂਦੇ ਨੇ ਸੋ ਜਿੱਥੇ ਇਹ 84 ਜਿਹੜੀ ਹੈ ਜਾਂ ਨਵੰਬਰ ਜਿਹੜਾ ਹੈ ਉਹਦੇ ਵਿੱਚ ਇਕੱਲਾ ਇੱਕ ਕਾਨੂੰਨੀ ਉਹਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਵੇਂ ਦਿੱਲੀ ਦਾ ਇੱਕ ਮੇਨ ਸ਼ਹਿਰ ਸੀਗਾ ਉੱਥੋਂ ਫਿਰ ਕਾਨਪੁਰ ਬਿਕਾਰੋ ਹੋਰ ਬੜੇ ਬੜੇ ਸ਼ਹਿਰ ਜਿਵੇਂ ਇਹ ਹੋਂਦ ਚਿੱਲਰ ਦਾ ਜਿਹੜਾ ਹਰਿਆਣੇ ਦੇ ਵਿੱਚ ਹੈ ਕਈ ਇਹੋ ਜਿਹਾ ਜਿਹਨਾਂ ਦਾ ਪਤਾ ਹੀ ਨਹੀਂ ਲੱਗਾ ਹਜੇ ਤੱਕ ਔਰ ਲੋਕ ਡਰਦੇ ਨਾ ਹੀ ਨਹੀਂ ਲੈ ਰਹੇ ਵੀ ਸਾਡੇ ਨਾਲ ਵੀ ਇਹ ਕੁਛ ਹੋਇਆ ਔਰ ਉਸ ਡੈਮੋਕਰੇਸੀ ਦੇਸ਼ ਦੇ ਅੰਦਰ ਅੱਜ ਵੀ ਜਿਹੜੀ ਦਿੱਲੀ ਦੇ ਵਿੱਚ ਬਣੀ ਵਿਧਵਾ ਕਲੋਨੀ ਹੈ ਉਹਦੇ ਉੱਤੇ ਉਹਦੇ ਮੱਥੇ ਦੇ ਉੱਤੇ ਕਾਲਾ ਕਲੰਕ ਹੈ ਹੋਰ ਸਰਕਾਰ ਵੱਲੋਂ ਬਣਾਈ ਗਈ ਹੈ ਉਹ ਵਿਧਵਾ ਕਲੋਨੀ ਔਰ ਸਰਕਾਰ ਨੇ ਹੀ ਉਹ ਸਾਰਾ ਜਿਹੜਾ 84 ਦੇ ਵਿੱਚ ਜਿਨੋਸਾਈਡ ਕੀਤਾ ਸਿੱਖ ਨਸਲਕੁਸ਼ੀ ਕੀਤੀ ਹੈ ਉਹ ਉਹਨੇ ਆਪ ਕਰਵਾਈ ਹੈ ਅਤੇ ਉਹ ਇੱਕ ਕਾਲਾ ਧੱਬਾ ਔਰ ਕਦੇ ਵੀ ਮੱਥੇ ਤੋਂ ਲੈ ਨਹੀਂ ਸਕਦਾ ਉਹ ਸੋ ਬਹੁਤ ਕੁਛ ਸਾਨੂੰ ਸੋਚਣਾ ਪਵੇਗਾ ਦੇਖਣਾ ਪਵੇਗਾ ਪਰ ਕੌਮ ਦੇ ਵਿੱਚ ਕਈ ਕੁਛ ਜਿਹੜਾ ਚੱਲ ਰਿਹਾ ਹੈ ਕਈ ਕੁਛ ਹੁੰਦਾ ਹੈ ਅਤੇ ਸਾਨੂੰ ਕਾਹਦੇ ਵਿੱਚ ਉਲਝਾ ਕੇ ਰੱਖ ਦਿੱਤਾ ਗਿਆ ਲੰਗਰਾਂ ਦੇ ਵਿੱਚ ਨਗਰ ਕੀਰਤਨਾਂ ਦੇ ਵਿੱਚ ਅਤੇ ਅਸੀਂ ਅੰਨੇ ਪਾਣੀ ਦੇ ਵਾਂਗ ਜਿਹੜਾ ਪੈਸਾ ਬਹਾ ਰਹੇ ਹਾਂ ਜਦੋਂ ਅਸੀਂ ਯਹੂਦਿਆਂ ਦੀ ਤਾਂ ਸਾਡੇ ਪ੍ਰਚਾਰਕ ਵੀ ਐਗਜ਼ੈਂਪਲਾਂ ਬਹੁਤ ਦੇ ਕੇ ਜਾਂਦੇ ਨੇ ਸਟੇਜ ਦੇ ਉੱਤੋਂ ਪਰ ਉਹਨੇ ਕਦੀ ਸਹੀ ਉਦਾਹਰਨਾਂ ਸਾਨੂੰ ਨਹੀਂ ਦਿੱਤੀਆਂ ਕਿ ਯਹੂਦੀਆਂ ਨੇ ਕੀ ਕੀਤਾ ਯਹੂਦੀਆਂ ਨੇ ਆਪਣੇ ਨਿਆਣੇ ਪੜ੍ਹਾਏ ਆ ਤਾਂ ਹੀ ਉਹ ਰਿਜ਼ਰਵ ਬੈਂਕਾਂ ਦੇ ਉੱਤੇ ਰਾਜ ਕਰਦੇ ਅੱਜ ਉਹਨੀ ਆ ਲੱਚਰ ਪੋ ਜੋ ਸਾਡੇ ਵਿੱਚ ਆ ਰਹੀ ਆ ਉਹਨੇ ਇਹਨੂੰ ਸਵੀਕਾਰ ਨਹੀਂ ਕੀਤਾ ਇੱਦਾਂ ਦੇ ਇਹਨੂੰ ਉਹਨੇ ਗਵਾਂਢੀ ਦੇ ਜੇਕਰ ਗਵਾਂਢੀ ਦੇ ਕੋਲ ਉਨੀ ਸਮਰੱਥਾ ਨਹੀਂ ਸੀਗੀ ਉਹਨੇ ਰਲ ਕੇ ਉਹਦੇ ਬੱਚਿਆਂ ਨੂੰ ਪੜ੍ਹਾਇਆ ਆ ਵੀ ਸਾਡੇ ਇਹ ਵੀ ਜਾ ਸਕਦਾ ਭਵਿੱਖ ਦੇ ਵਿੱਚ ਕਿਤੇ ਅੱਗੇ ਅਸੀਂ ਕੀ ਕਰਦੇ ਹਾਂ ਅਸੀਂ ਇੱਕ ਵੱਖਰਾ ਰੂਪ ਧਾਰਨ ਕਰ ਲਿਆ ਅਸੀਂ ਗਰੁੱਪਵਾਦੀਆਂ 'ਚ ਪੈ ਗਏ ਅਸੀਂ ਪੰਥ ਦੀ ਗੱਲ ਕਰਨੀ ਛੱਡ ਦਿੱਤੀ ਸਰਬੱਤ ਖਾਲਸਾ ਜਿਹੜੇ ਸਾਡੇ ਬੈਠਦੇ ਸਨ ਉਹ ਬੰਦ ਹੋ ਗਏ ਅਤੇ ਤਾਂਹੀਓ ਸਾਡੀ ਕੌਮ ਦੀ ਅੱਜ ਇਹੋ ਜਿਹੀ ਦੁਰਦਸ਼ਾ ਹੋਈ ਹੈ ਸਰਕਾਰਾਂ ਆਪਣੇ ਤੌਰ ਤਰੀਕਿਆਂ ਨਾਲ ਕੰਮ ਕਰਦੀਆਂ ਪਰ ਕੌਮੀ ਮਸਲੇ ਜਿਹੜੇ ਨੇ ਜਾਂ ਕੌਮੀ ਜਿਹੜਾ ਇੱਕ ਪਲੇਟਫਾਰਮ ਹੈ ਸਾਡੀ ਕੌਮ ਕੋਲ ਕਿੱਥੇ ਹੈ ਮੈਨੂੰ ਦੱਸ ਦਿਓ ਸਿਰਫ ਤਾਂ ਸਿਰਫ ਅਸੀਂ ਪਲੇਟਫਾਰਮ ਜੇ ਬਣਾਏ ਨੇ ਅਤੇ ਆਪਣੇ ਢਿੱਡ ਭਰਨ ਲਈ ਬਣਾਏ ਨੇ ਗੁਰੂ ਨੇ ਸਾਨੂੰ ਕਿਰਤ ਦਾ ਅਸੀਂ ਹੁਣ 550 ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਮਨਾਉਣ ਜਾ ਰਹੀ ਹਾਂ ਪੂਰੀ ਕੌਮ ਧੂਮਧਾਮ ਨਾਲ ਦੁਨੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਕੰਸੈਪਟ ਕੀ ਸੀਗਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਕਿਰਤ ਵਾਲਾ ਕੰਸੈਪਟ ਇੱਥੇ ਨਿਊਜ਼ੀਲੈਂਡ 'ਚ ਦੇਖ ਲਓ ਸਾਡੇ ਜਿੰਨੇ ਕੁ ਧਾਰਮਿਕ ਸੰਸਥਾਵਾਂ ਦੇ ਮੈਂਬਰ ਨੇ ਕਿੰਨੀ ਕੁ ਕਰਦੇ ਨੇ ਕਿਰਤ ਕਿੱਥੋਂ ਕਿੰਨੀ ਕੁ ਕਿਰਤ ਕਰਦੇ ਨੇ ਜਿਹੜੇ ਕਰਦੇ ਨੇ ਉਹਨਾਂ ਨੂੰ ਮੁਬਾਰਕ ਹੈ ਗੁਰੂ ਉਹਨਾਂ 'ਤੇ ਮਿਹਰ ਭਰਿਆ ਹੱਥ ਰੱਖੇ ਉਹਨਾਂ ਨੂੰ ਹੋਰ ਬਖਸ਼ਿਸ਼ਾਂ ਦੇਣ ਔਰ ਹੋਰ ਵਧੀਆ ਤਰੀਕੇ ਦੇ ਨਾਲ ਆਪਣੀ ਕਿਰਤ ਕਰਦੇ ਹੋਏ ਇਸ ਜਿਹੜਾ ਜੀਵਨ ਮਿਲਿਆ ਇਹਨੂੰ ਬਸਰ ਕਰਨ ਪਰਸੈਂਟ ਕੱਢ ਕੇ ਦੇਖ ਲਿਓ ਇੱਕ ਇੱਕ ਸਾਜਿਸ਼ ਦੇ ਅਧੀਨ ਨਵੰਬਰ ਦਾ ਜਿਹੜਾ ਸਿੱਖ ਕਤਲੇਆਮ ਕੀਤਾ ਗਿਆ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੇ ਹੀ ਲੀਡਰ, ਸਾਡੇ ਹੀ ਬੁੱਧੀਜੀਵੀ ਜਾਂ ਸਾਡੇ ਹੀ ਪ੍ਰਚਾਰਕ ਇਹ ਗੱਲ ਕਹੀ ਜਾਂਦੇ ਨੇ ਕਿ ਉਹ ਦੰਗੇ ਸੀ। ਉਹਨਾਂ ਨੂੰ ਦੰਗੇ ਕਹਿ ਕੇ ਸੰਬੋਧਨ ਹੁੰਦੇ ਆ। ਦੰਗੇ ਦੋ ਕੌਮਾਂ ਦੇ ਵਿੱਚ ਜਾਂ ਦੋ ਫਿਰਕਿਆਂ ਦੇ ਵਿੱਚ ਲੜਾਈ ਨੂੰ ਦੰਗੇ ਦਾ ਰੂਪ ਦੇ ਦਿੱਤਾ ਜਾ ਸਕਦਾ। ਮੈਨੂੰ ਜਿਹੜੇ 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 ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਨੇ ਜਾਂ ਇਹੋ ਜਿਹੀ ਜਿਹੜੀ ਗੱਲ ਕਰਦੇ ਨੇ ਉਹ ਮੈਨੂੰ ਦੱਸ ਦੇਣ ਕਿ ਨਵੰਬਰ ਦੇ ਵਿੱਚ ਦੂਜੀ ਕਿਸੇ ਵੀ ਕੌਮ ਦਾ ਕਿਹੜਾ ਬੰਦਾ ਮਰਿਆ ਸੀ। ਲੜਾਈ ਮੁੱਠਭੇੜ ਹੋਈ ਤੇ ਕਿਹੜਾ ਬੰਦਾ ਮਰਿਆ ਸੀ, ਔਰ ਲੜਾਈ ਤੇ ਮੁੱਠਭੇੜ ਕਿੱਥੇ ਹੋਈ ਦੋ ਕੌਮਾਂ ਚ ਦੱਸ ਦਿਓ। ਜਿਹੜੇ ਵਿਚਾਰੇ ਕਿਰਤੀ ਸਿੱਖ ਸਨ ਜਿਹਨਾਂ ਨੂੰ ਪਤਾ ਹੀ ਨਹੀਂ, ਜਿਹਨਾਂ ਦਾ ਕਿਸੇ ਵੀ ਕੌਮ ਨਾਲ ਜਿਹਨਾਂ ਦਾ ਕੋਈ ਲੈਣ ਦੇਣਾ ਹੀ ਨਹੀਂ ਕਿਸੇ ਪਾਰਟੀ ਦੇ ਨਾਲ, ਸਿਰਫ ਉਹਨਾਂ ਨੂੰ ਇਹੀ ਦੇਖਿਆ ਗਿਆ ਕੜਾ ਪਾਇਆ ਤੇ ਸਿਰ ਤੇ ਜੂੜਾ ਜਾਂ ਦਸਤਾਰ ਹੈ ਜਾਂ ਦਾੜੀ ਹੈ, ਕੜਾ ਹੈ ਜੇ ਮੋਨਾ ਵੀ ਕੜਾ ਹੈ ਤੇ ਚੱਕ ਕੇ ਮਾਲ ਤੇਲ ਪਾਓ ਤੇ ਸਾੜੋ ਇਹਨੂੰ। ਔਰ ਬੜਬੜੀਆਂ ਲਿਸਟਾਂ ਜਿਹੜੀਆਂ ਬਣਾ ਬਣਾ ਕੇ ਪ੍ਰਸ਼ਾਸਨ ਨੇ ਘਰਾਂ ਦੇ ਉੱਤੇ ਨਿਸ਼ਾਨਦੇਹੀ ਕੀਤੀ ਹੈ ਕਿ ਇਸ ਘਰ ਦੇ ਉੱਤੇ ਭੀੜ ਨੇ ਜਾ ਕੇ ਹਮਲਾ ਕਰਨਾ। ਭੀੜ ਕਿਹੜੀ ਸੀ? ਜਿਹੜਾ ਵਾਈਟ ਪਾਊਡਰ ਜਿਹੜਾ ਆਰਮੀ ਨੂੰ ਦਿੱਤਾ ਜਾਂਦਾ ਆ ਉਹ ਕਿੱਥੋਂ ਆਇਆ ਪਬਲਿਕ ਦੇ ਕੋਲ? ਟਾਇਰ ਇੰਨੇ ਕਿੱਥੋਂ ਪ੍ਰੋਵਾਈਡ ਕੀਤੇ ਗਏ ਉਸ ਮਡੀਰ ਨੂੰ, ਔਰ ਕਿਹਨੇ ਕੀਤੇ? ਤੇਲ ਵੱਡੀ, ਜਿਹੜਾ ਤੇਲ ਵੱਡੀ ਇੰਨੀ ਪੱਧਰ ਦੇ ਉੱਤੇ ਕਿੱਥੋਂ ਆਇਆ? ਉਹ ਹੈਰਾਨੀ ਹੁੰਦੀ ਹੈ। ਸੋ ਇਹ ਜਿਹੜਾ ਨਵੰਬਰ ਦਾ ਮਹੀਨਾ ਜਦੋਂ ਵੀ ਆਉਂਦਾ ਨਾ, ਜੂਨ ਤੇ ਨਵੰਬਰ ਸਾਲ ਦੇ ਵਿੱਚ ਦੋ ਮਹੀਨੇ ਆਉਂਦੇ ਨੇ ਸਿੱਖ ਕੌਮ ਲਈ, ਜਿਹੜੇ ਸਾਡੇ ਅੱਜ ਦੇ ਤਾਜ਼ੇ ਤਾਜ਼ੇ ਘੱਲੂਘਾਰੇ ਨੇ ਇਹ। ਜੇ ਪੁਰਾਣਿਆਂ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਲੰਬਾ ਸਫ਼ਰ ਅਸੀਂ ਤੈਅ ਕਰਾਂਗੇ, ਪਰ ਇਹ ਦੋ ਜਦੋਂ ਵੀ ਆਉਂਦੇ ਨੇ ਇਹਦੇ ਵਿੱਚ ਸਿੱਖ ਆਪਣੇ ਘਰਾਂ 'ਚ ਅਸੀਂ ਰੋਟੀ ਨਹੀਂ ਬਣਾਉਂਦੇ ਸੀ ਅਤੇ ਅੱਜ ਅਸੀਂ ਮਾਲਪੂੜੇ ਖਾਂਦੇ ਹਾਂ, ਆਹ ਫਰਕ ਆ।
ਬੜਾ ਵੱਡੀ ਪੱਧਰ ਦੇ ਉੱਤੇ ਇਸ ਵੀ ਇਹਨਾਂ ਵਿਸ਼ਿਆਂ ਦੇ ਉੱਤੇ ਬਹਿਸ ਚੱਲੀ ਤੇ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ, ਪਰ ਹੌਲੀ ਹੌਲੀ ਜਿਵੇਂ ਜੋ ਕੁਛ ਜਥੇਬੰਦੀਆਂ ਦੇ ਵਿੱਚ ਵਿਚਰਿਆ ਕਿ ਉਹਨਾਂ ਨੂੰ ਆਪਸ ਵਿੱਚ ਲੜਾ ਕੇ ਤੇ ਸਮੇਂ ਦੀ ਹਕੂਮਤ ਨੇ ਆਪਣੇ ਹੱਲ ਮਕਸਦ ਹੱਲ ਕੀਤੇ, ਇਸੇ ਤਰੀਕੇ ਦਾ ਜਿਹੜਾ ਕੰਮ ਵਿਦਵਾਨਾਂ ਦੇ ਵਿੱਚ ਵੀ ਚੱਲਿਆ, ਜਿਹੜੀਆਂ ਗੱਲਾਂ ਦੇ ਉੱਤੇ ਬਹਿਸ ਹੋਣੀ ਚਾਹੀਦੀ ਸੀ ਜਾਂ ਜਿਹੜੇ ਤੱਥ ਕੱਢ ਕੇ ਲਿਆਉਣੇ ਚਾਹੀਦੇ ਸੀ, ਜਿਵੇਂ ਜ਼ਿਕਰ ਕੀਤਾ ਵੀਰ ਕੁਲਦੀਪ ਸਿੰਘ ਜੀ ਨੇ ਕਿ ਇਹ ਬਕਾਇਦਾ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਜਿਹੜਾ ਵਾਈਟ ਪਾਊਡਰ ਜਿਹਨੂੰ ਕਿਹਾ ਜਾਂਦਾ ਆ, ਉਹਦਾ ਜਿਹੜਾ ਕੈਮੀਕਲ ਨਾਮ ਤਾਂ ਸ਼ਾਇਦ ਸਲਫਰ ਇੱਦਾਂ ਦਾ ਕੁਛ ਹੈਗਾ ਜੀ, ਸ਼ਾਇਦ ਮੈਨੂੰ ਪੂਰਾ ਨਹੀਂ ਚੇਤੇ ਜੀ, ਪਰ ਵਾਈਟ ਪਾਊਡਰ ਦੇ ਨਾਲ ਨਾਲ ਜ਼ਿਆਦਾ ਮਸ਼ਹੂਰ ਆ ਕਿਉਂਕਿ ਉਹ ਹਵਾ ਦੇ ਨਾਲ ਆ ਕੇ ਜਦੋਂ ਹਵਾ ਦੇ ਨਾਲ ਉਹਦਾ ਰਿਐਕਸ਼ਨ ਹੁੰਦਾ ਆ ਤਾਂ ਉਹਨੂੰ ਅੱਗ ਲੱਗ ਜਾਂਦੀ ਆ। ਉਹ ਬੜਾ ਬੜਾ ਮਤਲਬ ਸੈਂਸਿਟਿਵ ਮਟੀਰੀਅਲ ਆ ਅਤੇ ਉਹ ਫੌਜ ਦੇ ਵੀ ਕੋਈ ਐਵੇਂ ਆਮ ਫੌਜ ਕੋਲ ਨਹੀਂ ਹੁੰਦਾ, ਉਹਦੇ ਲਈ ਬਕਾਇਦਾ ਬਹੁਤ ਵੱਡੇ ਪੱਧਰ ਦੀ ਜਿਹੜੀ ਪਰਮਿਸ਼ਨ ਜਿਹੜੀ ਆਗਿਆ ਆ ਉਹ ਲੈਣੀ ਪੈਂਦੀ ਆ। ਇਹ ਮਨੁੱਖਤਾ ਦੇ ਲਈ ਬੜਾ ਘਾਤਕ ਪਾਊਡਰ ਆ ਅਤੇ ਇਹਦੀ ਜਾਂਚ ਪੜਤਾਲ ਕਰਵਾਉਣੀ ਚਾਹੀਦੀ ਸੀ ਅਤੇ ਜਿਹੜੇ ਬਕਾਇਦਾ ਸਾਰਾ ਕੁਛ ਜਿਹੜਾ ਜੋ ਕੁਛ ਵੀ ਉੱਥੇ ਵਾਪਰਿਆ ਕਿ ਕਿਵੇਂ ਜਿਹੜਾ ਕਿੱਥੋਂ ਕਿੱਥੋਂ ਤੇਲ ਆਇਆ, ਕਿੱਥੋਂ ਟਾਇਰ ਆਏ ਅਤੇ ਕਿਵੇਂ ਕਿਵੇਂ ਕਦੋਂ ਕਿੱਥੇ ਅਤੇ ਕਿਵੇਂ ਜਿਹੜੇ ਇਹ ਜਿਹੜੀ ਇਹ ਨਸਲਕੁਸ਼ੀ ਕੀਤੀ ਗਈ ਉਸ ਉੱਤੇ ਵਿਚਾਰ ਵਟਾਂਦਰਾ ਹੋਣਾ ਚਾਹੀਦਾ ਸੀ, ਪਰ ਸਾਡੀ ਕੌਮ ਨੂੰ ਉਲਝਾ ਦਿੱਤਾ ਉਹਨਾਂ ਮਸਲਿਆਂ ਦੇ ਉੱਤੇ ਜਿਹਨਾਂ ਦਾ ਜੇ ਹੱਲ ਕਰ ਵੀ ਲਓ ਤਾਂ ਵੀ ਕੋਈ ਫਾਇਦਾ ਨਹੀਂ, ਜੇ ਨਾ ਕਰੋ ਤਾਂ ਵੀ ਕੋਈ ਫਾਇਦਾ ਨਹੀਂ। ਅਤੇ ਅਸਲ ਦੇ ਵਿੱਚ ਉਹ ਸਿੱਖ ਕੌਮ ਦੇ ਮੁੱਦੇ ਵੀ ਨਹੀਂ ਸੀ ਜਿਹੜੇ ਸਾਡੇ ਗੱਲ ਪਾ ਦਿੱਤੇ ਗਏ, ਅਤੇ 12 ਸਾਲ ਤਾਂ ਮੈਨੂੰ ਹੋ ਗਏ, 12-13 ਸਾਲ ਜਿਹੜੇ ਇਹਨਾਂ ਮੁੱਦਿਆਂ ਦੇ ਵਿੱਚ ਹਰ ਪੱਖ ਨੂੰ ਦੇਖਣ ਸੁਣਨ ਦਾ ਯਤਨ ਕਰੀਦਾ ਆ, ਪਰ ਬਕਵਾਸਬਾਜ਼ੀ ਤੋਂ ਇਲਾਵਾ ਕੁਛ ਵੀ ਤੁਹਾਡੇ ਪੱਲੇ ਨਹੀਂ ਪਵੈਣ ਦਿੱਤਾ ਜਾਂਦਾ, ਸਿਰਫ ਤੇ ਸਿਰਫ ਬਕਵਾਸ ਉਹ ਉਧਰੋਂ ਕਰ ਦਿੰਦੇ ਆ, ਉਹ ਉਧਰੋਂ ਕਰ ਦਿੰਦੇ ਆ ਬਸ, ਤੇ ਆਮ ਲੋਕਾਂ ਦੇ ਹਾਲਾਤ ਤਮਾਸ਼ਬੀਨ ਬਣ ਕੇ ਦੇਖਣਾ ਚਾਹੁੰਦੇ ਉਹ ਸਾਰਾ ਕੁਛ ਉਹਨਾਂ ਨੂੰ ਤਮਾਸ਼ਾ ਬਣ ਜਾਂਦਾ। ਤੇ ਇਹੀ ਕਾਰਨ ਆ ਕਿ ਜਿਹੜੀ ਸਾਡੀ ਕੌਮ ਵੀ ਇੱਕ ਕਈ ਵੇਲੇ ਇੱਕ ਤਮਾਸ਼ਾ ਬਣ ਕੇ ਰਹਿ ਜਾਂਦੀ ਆ ਦੁਨੀਆਂ ਦੇ ਸਾਹਮਣੇ ਵੀ ਅਸੀਂ ਕਰਦੇ ਕੀ ਪਏ ਹਾਂ। ਪਰ ਖੈਰ ਚਲੋ, ਇਹ ਕਦੇ ਜੇ ਰੱਬ ਨੇ ਸਬੱਬ ਬਣਾਇਆ ਉਸ ਅਕਾਲ ਪੁਰਖ ਨੇ ਚਾਹਿਆ ਤਾਂ ਕਦੇ ਇਸ ਇਹਨਾਂ ਵਿਸ਼ਿਆਂ ਵੱਲ ਵੀ ਆਪਾਂ ਜ਼ਰੂਰ ਆਵਾਂਗੇ। ਪਰ ਅੱਜ ਜਿਹੜਾ ਉਸ ਵਕਤ ਨੂੰ ਚੇਤੇ ਕਰੀਏ ਕਿ 1984 ਦੇ ਵਿੱਚ ਜਦੋਂ ਨਵੰਬਰ 1984 ਦੇ ਵਿੱਚ ਜਿਹੜੇ ਨਸਲਕੁਸ਼ੀ ਕੀਤੀ ਗਈ ਇਹਦੇ ਵਿੱਚ ਜਿਹੜੀਆਂ ਉਸ ਸਮੇਂ ਲਿਸਟਾਂ ਬਣਾਈਆਂ ਗਈਆਂ ਉਹ ਵੋਟਰ ਸੂਚੀ ਤੋਂ ਜਿਹੜੀਆਂ ਬਣਾਈਆਂ ਗਈਆਂ ਦੱਸੀਆਂ ਜਾਂਦੀਆਂ ਨੇ ਅਤੇ ਉਹ ਵੀ ਉਸ ਸਮੇਂ ਦੀ ਜਿਹੜੀ ਹਕੂਮਤ ਕਰ ਰਹੀ ਸੀ ਕਾਂਗਰਸ ਸਰਕਾਰ। ਇਹਦੇ ਇਹਦਾ ਮਤਲਬ ਇਹ ਨਹੀਂ ਕਿ ਬੀਜੇਪੀ ਬਹੁਤ ਕੋਈ ਉਹ ਨਿਰਦੋਸ਼ ਆ, ਇਹ ਵੀ ਬਰਾਬਰ ਦੀ ਹੱਕਦਾਰ ਆ, ਪਰ ਕਿਉਂਕਿ ਉਸ ਸਮੇਂ ਉਹਨਾਂ ਕੋਲ ਸਾਰੇ ਜਿਹੜੇ ਸੀਗੇ ਸਾਰੇ ਦਸਤਾਵੇਜ਼ ਉਹਨਾਂ ਕੋਲ ਸੀਗੇ।
ਹਾਂਜੀ ਕਾਲਰ ਮੈਨੂੰ ਲੱਗਦਾ ਜੀ ਦੇਖਦੇ ਕੀ ਕਹਿਣਾ ਚਾਹੁੰਦੇ ਨੇ। ਵਾਹਿਗੁਰੂ ਜੀ ਖਾਲਸਾ ਫਤਿਹ ਜੀ।
ਬਾਕੀ ਜਰੂਰੀ ਆ ਗੱਲਾਂ ਕਰਨੀਆਂ ਬਣਦੀਆਂ ਵੀ ਆਪਾਂ ਨੂੰ ਆਪਣਾ ਇਤਿਹਾਸ ਜਿਹੜਾ ਚੇਤੇ ਰੱਖਣਾ ਜਰੂਰੀ ਆ ਤਾਂ ਹੀ ਜਾਗਰੂਕਤਾ ਅਗਾਂਹ ਆਊਗੀ। ਜਿੱਦਾਂ ਹੁਣ ਤੁਸੀਂ ਪਹਿਲੇ ਗੱਲ ਕਰ ਰਹੇ ਸੀਗੇ ਵੀ ਉਹਨਾਂ ਨੂੰ ਨੌਜਵਾਨਾਂ ਨੂੰ ਪੁੱਛਿਆ ਗਿਆ ਉਹਨਾਂ ਨੂੰ ਕੁਛ ਵੀ ਨੀ ਪਤਾ ਉਹਦੇ ਬਾਰੇ, ਤਾਂ ਇਹਦੇ ਵਿੱਚ ਜਿੱਦਾਂ ਮੀਡੀਆ ਦਾ ਰੋਲ ਜ਼ਿਆਦਾ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ, ਪਰ ਜਿਹੜਾ ਸਾਡਾ ਮੀਡੀਆ ਜਿੱਦਾਂ ਤੁਸੀਂ ਪਹਿਲਾਂ ਗੱਲ ਕਰੀ ਹੱਟਿਆ ਵੀ ਉਹ ਇਸ ਪਾਸੇ ਨੂੰ ਤੁਰਦਾ ਹੀ ਨੀ ਹੈ ਤੇ ਕਿਉਂਕਿ ਬਿਕਾਊ ਮੀਡੀਆ ਆ, ਜਿੱਧਰੋਂ ਬੁਰਕੀ ਪੈਂਦੀ ਆ ਉਧਰ ਦੀ ਗੱਲ ਕਰਦੇ ਆ। ਜਿਹੜਾ ਸਾਡਾ ਆਪਣਾ ਅਸਲੀ ਕੌਮ ਦਾ ਹੈਗਾ ਆ ਉਹਨੂੰ ਕਦੇ ਨੀ ਉਹਨਾਂ ਨੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਨਾ
ਕਦੇ ਵੀ ਨੀ ਜੀ। ਹਾਂਜੀ
ਤੇ ਉਲਟਾ ਸਗੋਂ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਆਪਣੇ ਕਲਚਰ ਪ੍ਰੋਗਰਾਮ ਲੀਕ ਲੀਕ ਕੇ ਲੋਕਾਂ ਨੂੰ ਗਾਣਿਆਂ ਦੇ ਵਿੱਚ ਉਲਝਾ ਕੇ ਹਨਾ ਤੇ ਉਸ ਪਾਸੇ ਵੱਲ ਨੂੰ ਧਿਆਨ ਹਟਾਉਣ ਲਈ ਸਾਰਾ ਕੁਛ ਕੀਤਾ ਜਾ ਰਿਹਾ ਆ ਜਿੱਦਾਂ ਸੋਚੀ ਸਮਝੀ ਸਾਜਿਸ਼ ਦੇ ਤਹਿਤ।
ਉਹ ਭਾਜੀ ਮੈਨੂੰ ਨਾ ਉਹ ਜਿਹੜਾ ਗੁਰਦਾਸ ਮਾਨ ਉਹ ਜਿਹੜੀ ਉਹਨੇ ਬਕਵਾਸਬਾਜੀ ਕੀਤੀ ਕੈਨੇਡਾ ਦੇ ਵਿੱਚ ਉਹ ਅਸਲ ਵਿੱਚ ਉਹ ਗੱਲ ਜਿਹੜੀ ਕਰਦਾ ਕਰਦਾ ਨਾ ਵਿੱਚ ਹੀ ਰਹਿ ਗਿਆ ਜਿਹੜੀ ਗੱਲ ਉਹ ਗੱਲ ਅਸਲ ਦੇ ਵਿੱਚ ਉਹ ਸੀਗੇ ਕਹਿੰਦਾ ਵੀ ਅਸੀਂ ਕਹਿੰਦਾ ਵੀ ਚਿੱਟਾ ਰਹਿਣ ਨੀ ਦਿੱਤਾ ਤੇ ਦਸ ਚਿੱਟਾ ਰਹਿਣ ਨੀ ਦੇਣਾ। ਉਹਦੇ ਕਹਿਣ ਦਾ ਮਕਸਦ ਇਹ ਸੀ ਵੀ ਅਸੀਂ ਉੱਥੇ ਨੌਜਵਾਨੀ ਸਿੱਖ ਨੌਜਵਾਨੀ ਰਹਿਣ ਨੀ
ਦਿੱਤਾ,
ਜਿਹੜੇ ਮਾੜੇ ਮੋਟੇ ਬਚੇ ਆ ਜਿਹਨਾਂ ਦੇ ਹੁਣ ਗਾੜੀਆਂ ਥੋੜੇ ਚਿੱਟੇ ਬਚੇ ਆ ਇਹ ਕਹਿੰਦਾ ਹੁਣ ਸਾਡਾ ਨਿਸ਼ਾਨਾ ਇਹ ਆ ਵੀ ਇਹ ਕਿਤੇ ਗਾਹ ਨਾ ਉਹ ਚਿਣਕ ਦੇ ਦੇਣ।
ਕਿਉਂਕਿ ਤਕਰੀਬਨ ਪਹਿਲਾਂ ਪਹਿਲਾਂ ਇੰਨਾ ਕਦੇ ਵੀ ਨੀ ਸੀ ਕੋਈ ਨਾ ਕਲਚਰ ਪ੍ਰੋਗਰਾਮ ਹੋਏ ਆ ਨਾ ਕਦੇ ਕਿਸੇ ਨੇ ਕੀਤੇ ਸੀਗੇ।
ਹਾਂਜੀ ਹਾਂਜੀ ਹਾਂਜੀ
ਜਦੋਂ ਤੋਂ ਜੂਨ 84 ਤੋਂ ਬਾਅਦ ਇਹ ਸਾਰਾ ਕੁਛ ਜਿੱਦਾਂ ਪਰੋਸਿਆ ਗਿਆ।
ਭਾਜੀ ਇੱਕ ਹੋਰ ਨੀ ਹੋ ਸਕਦਾ ਇੰਨੀ ਕੁ ਤਾਂ ਸੋਝੀ ਹੈਗੀ ਇੰਨਾ ਕੁ ਤਾਂ ਸਾਰਿਆਂ ਨੂੰ ਪਤਾ ਵੀ ਜੂਨ ਦੇ ਵਿੱਚ ਤੇ ਨਵੰਬਰ ਦੇ ਵਿੱਚ ਕਿਹੋ ਜਿਹਾ ਸਾਡੇ ਨਾਲ ਕੰਮ ਹੋਇਆ ਵੀ ਜੇ 2 ਮਹੀਨੇ ਅਸੀਂ ਸ਼ਾਂਤੀ ਨਾਲ ਬਹਿ ਵੀ ਲਵਾਂਗੇ ਤੇ ਕੀ ਕੀ ਸਾਡਾ ਕੁਛ ਘੱਟ ਜੂ
ਨਾ ਨਾ ਪਰ ਉਹ ਜਿਹੜਾ ਪੈਸਾ ਉਹ ਨੀ ਨਾ ਬਹਿਣ ਦਿੰਦਾ।
ਹਾਂਜੀ
ਉਹ ਜਿਹੜਾ ਉਧਰ ਸਰਕਾਰੀ ਖਜ਼ਾਨੇ ਚੋਂ ਮਿਲਦਾ ਆ ਉਹ ਇਸੇ ਲਈ ਮਿਲਦਾ ਨਾ ਵੀ ਤੁਸੀਂ ਇਹ ਕੰਮ ਕਰੋ ਤਾਂ ਇਹ ਜਿਹੜੇ ਹੁਣ ਯਤਨ ਕਰ ਰਹੇ ਆ ਉਹਨੂੰ ਜਿੰਦਾ ਰੱਖਣ ਲਈ ਵੀ ਇਹ ਖਤਮ ਹੋ ਜਾਵੇ ਬਿਲਕੁਲ ਇਤਿਹਾਸ ਜਿੰਦਾ ਨਾ ਰਹਿ ਜਾਵੇ ਨਾ ਤਾਂ ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਉਲੀਕਿਆ ਜਾਂਦਾ ਜਦ ਇਹਨਾਂ ਪ੍ਰੋਗਰਾਮਾਂ ਨੂੰ ਤੇ ਨੌਜਵਾਨ ਨੂੰ ਜਿੱਦਾਂ ਗਲਤ ਗਾਣੇ ਦੇ ਵਿੱਚ ਗਲਤਾਨ ਕਰਨਾ
ਬਿਲਕੁਲ ਜੀ ਬਿਲਕੁਲ।
ਅੱਗੇ ਵੀ ਆਪਾਂ ਤੁਹਾਡੇ ਪ੍ਰੋਗਰਾਮ ਚ ਗੱਲ ਕਰਦੇ ਹੁੰਦੇ ਆ ਵੀ ਜਿਹੜਾ ਇੱਥੇ ਦੇ ਮੀਡੀਆ ਦੀ ਤੁਸੀਂ ਗੱਲ ਕਰਦੇ ਆ ਠੀਕ ਆ ਵੀ ਤੁਸੀਂ ਪ੍ਰੋਗਰਾਮ ਰੇਡੀਓ ਦੇ ਉੱਤੇ ਪੇਸ਼ ਕਰਦੇ ਸਾਰਾ ਠੀਕ ਆ ਕੋਈ ਗੱਲ ਨੀ ਹੈ ਨਾ ਤੇ ਰੇਡੀਓ ਇਹਨਾਂ ਨੇ ਜਿੱਦਾਂ ਮੇਨ ਜਿੱਦਾਂ ਆਮ ਘਰਾਂ ਦੇ ਵਿੱਚ ਸਾਰੇ ਸੁਣ ਲੈਂਦੇ ਸੀ ਕਿਉਂਕਿ ਅੱਗੇ ਇੰਨਾ ਸੋਸ਼ਲ ਮੀਡੀਆ ਹੈ ਨੀ ਸੀਗਾ ਕਹਿਣਾ ਚਿਰ ਪੰਜਾਬ ਦੀ ਖ਼ਬਰ ਹੋਰ ਇੱਧਰੋਂ ਹਨਾ ਗੱਲਬਾਤ ਪਤਾ ਲੱਗ ਜਾਂਦੀ ਕਮਿਊਨਿਟੀ ਦਾ ਪਤਾ ਲੱਗ ਜਾਂਦਾ ਸਮਾਚਾਰ ਸਾਰੇ ਜੋ ਵੀ ਆ ਉਹਨਾਂ ਨੂੰ ਆਸਰਾ ਲੈ ਕੇ ਤਾਂ ਇਹਨਾਂ ਨੇ ਜਿੱਦਾਂ ਗੰਦ ਪਰੋਸਣਾ ਸ਼ੁਰੂ ਕਰ ਦਿੱਤਾ ਨਾ
ਪੂਰਾ ਪੂਰਾ ਜੀ ਪੂਰਾ
ਤੇ ਹੁਣ ਜਦੋਂ ਤੁਹਾਨੂੰ ਕੋਈ ਫਰਮਾਇਸ਼ ਕਰਦਾ ਮੰਨ ਲਓ ਵੀ ਗਾਣੇ ਦੀ ਮੈਂ ਆਹ ਗਾਣਾ ਸੁਣਨਾ ਚਾਹੁੰਦਾ ਉਹਨੂੰ ਸਿੱਧਾ ਕਹੋ ਭਾਈ ਅਸੀਂ ਇੱਥੇ ਪਰਿਵਾਰਕ ਜਿਹੜੇ ਪਰਿਵਾਰ ਵਿੱਚ ਬੈਠ ਕੇ ਗਾਣੇ ਸੁਣੇ ਜਾ ਸਕਦੇ ਉਹੀ ਪਲੇ ਕਰਾਂਗੇ ਬਾਕੀ ਜੇ ਤੁਸੀਂ ਆਪਣੇ ਸੁਣਨੇ ਆਪਣੇ ਸੀਡੀ ਲਾ ਕੇ ਆਪਣੀ ਗੱਡੀ ਜਾਂ ਆਪਣੇ ਘਰ ਸੁਣੋ ਨਾ ਅਸੀਂ ਉਹ ਸਾਰਿਆਂ ਤੇਰੀ ਇਕੱਲੇ ਦੀ ਫਰਮਾਇਸ਼ ਆ ਰੇਡੀਓ ਸਾਰੇ ਸੁਣਦੇ ਆ ਨਾ,
ਹਾਂਜੀ ਹਾਂਜੀ,
ਉਹਦੇ ਤੇ ਇੱਕ ਦੀ ਫਰਮਾਇਸ਼ ਥੋੜੀ ਚੱਲਣੀ ਚਾਹੀਦੀ ਆ,
ਨਹੀਂ ਉਹ ਲੌਜਿਕ ਦੇ ਨਾਲ ਉਹਨੂੰ ਜਵਾਬ ਦਿੱਤਾ ਜਾ ਸਕਦਾ ਬੜੇ ਤਰੀਕੇ
ਦਿੱਤਾ ਜਾ ਸਕਦਾ ਜਿੱਦਾਂ, ਪਰ ਨਹੀਂ ਉਹ ਫਿਰ ਮੁੜ ਕੇ ਬਚਣੇ ਨੂੰ ਰਸਤਾ ਪਸੰਦ ਫਰਮਾਇਸ਼ ਆਉਂਦੀ ਸਭ ਪੂਰੀ ਕਰਨੀ ਆ
ਬਾਈ ਮੈਨੂੰ ਸਾਨੂੰ ਜੀ ਮੈਨੂੰ 15 ਸਾਲ ਤੋਂ ਉੱਤੇ ਹੋ ਗਿਆ ਪ੍ਰੋਗਰਾਮ ਕਰਨ, ਸਾਨੂੰ ਤਾਂ ਕਦੀ ਨੀ ਆਈ ਚਮਕੀਲੇ ਦੀ ਫਰਮਾਇਸ਼ ਜਾਂ ਕਿ ਦਦਾਰ ਸੰਧੂ ਦੀ ਜਾਂ ਕਿਸੇ ਹੋਰ ਦੀ, ਸਾਨੂੰ ਇੱਥੇ ਤੱਕ ਕੇ ਜਿਹੜੇ ਧਾਰਮਿਕ
ਸਿੰਗਰ ਹੈਗੇ ਜਿਹਨੇ ਪਰਿਵਾਰਕ ਗਾਣੇ ਗਾਏ ਆ ਉਹਨਾਂ ਨੂੰ ਕਦੇ ਵੀ ਨਹੀਂ ਰੇਡੀਓ ਤੇ ਲੈ ਕੇ ਆਉਂਦੇ ਹੈਗੇ,
ਨਹੀਂ ਬਾਜੀ ਸਾਨੂੰ ਕਈ ਵਾਰੀ ਚਲੋ ਜਿਹੜੇ ਅਸੀਂ ਚਲੋ ਸਾਡਾ ਟੱਚ ਜਿਹੜਾ ਧਾਰਮਿਕ ਖੇਤਰ ਦੇ ਨਾਲ ਅਸੀਂ ਰੱਖਦੇ ਹਾਂ, ਸਾਨੂੰ ਕਈ ਵਾਰੀ ਜਿਹੜੇ ਸਾਡੇ ਧਾਰਮਿਕ ਮੁੱਦੇ ਨੇ ਉਹਨਾਂ ਤੇ ਕਈ ਵਾਰੀ ਆਉਂਦਾ ਕਿ ਜੀ ਆਹ ਕਰੋ ਤੁਸੀਂ ਇੱਥੇ ਗੱਲ ਨੀ ਕਰਦੇ, ਉਹ ਮੈਂ ਕਿਹਾ ਭਾਈ ਇਹ ਕੌਮ ਦਾ ਮਸਲਾ ਸੀ, ਅਸੀਂ ਕੌਮ ਥੋੜੀ ਚਲਾਉਂਦੇ ਆ,
ਬਿਲਕੁਲ
ਇਹਦਾ ਜਿਹੜਾ ਪੈਨਲ ਬੈਠੇ ਗੱਲ ਕਰੇ ਉਹ ਜੋ ਹੁਕਮ ਹੋਣਗੇ ਅਸੀਂ ਉੱਤੇ ਪਹਿਰਾ ਦੇ ਦਾਂਗੇ,
ਬਿਲਕੁਲ ਬਿਲਕੁਲ,
ਜਿਵੇਂ ਜ਼ਿਆਦਾ ਆਪਣੇ ਚ ਜਿਹੜਾ ਹੁਣ ਦਸਮ ਗ੍ਰੰਥ ਦਾ ਜਿਹੜਾ ਇੱਕ ਮੁੱਦਾ ਬੜਾ ਆਪਣੇ ਚ ਆਮ ਚੱਲਦਾ ਹਨਾ, ਉਹ ਸਾਡੇ ਚ ਲਿਆ ਕੇ ਸਿੱਟ ਦਿੱਤਾ ਗਿਆ, ਤੇ ਮੈਂ ਤਾਂ ਆਪਣੇ ਬਚਪਨ ਚ ਕਦੀ ਇਹ ਗੱਲਾਂ ਸੁਣੀਆਂ ਨੀ ਸੀਗੀਆਂ ਹਨਾ, ਉਹ ਤਾਂ ਹੁਣ ਚਲੋ ਆਪਾਂ ਪੜ੍ਹਦੇ ਜੁੜਦੇ ਆ ਜੁੜੇ ਆ ਨਾਲ ਤੇ ਫਿਰ ਪਤਾ ਲੱਗਦਾ ਵੀ ਕਿਹੜੀ ਕਿਵੇਂ ਕੀ ਆ
ਚੀਜ਼ ਵਿੱਚ ਹੈਗੀ ਆ
ਹਨਾ, ਤੇ ਜਦੋਂ ਉੱਥੇ ਬੜਾ ਸੌਖਾ ਜਿਹਾ ਸੀ, ਜੇ ਅਸੀਂ ਵੀ ਜੇ ਉਹ ਗੱਲ ਕਰਨੀ ਹੋਵੇ ਕਰਕੇ ਤਾਂ ਅਸੀਂ ਮੂਵ ਆਨ ਹੋ ਸਕਦੇ ਸੀ, ਕਹਿਣਾ ਇਹਨਾਂ ਦੀ ਆਈ ਸੀ ਜੀ ਇਹ ਤਾਂ ਵਿਚਾਰ ਹੀ ਨੀ ਕਿਹਾ ਸਾਨੂੰ ਜ਼ਰੂਰੀ ਸੀ ਗੱਲ ਕਰਨੀ,
ਗੱਲ ਤਾਂ ਇਹ ਆ ਨਾ ਕਿ ਉਹਨੂੰ ਸੰਕੋਚਣ ਦਾ ਤੁਸੀਂ ਸਗੋਂ ਉਪਰਾਲਾ ਕਰੋ ਨਾ ਕਿ ਖਿਲਾਰਨੇ ਦਾ ਨਾ,
ਹਾਂਜੀ ਹਾਂਜੀ ਹਾਂਜੀ,
ਤੇ ਹੁਣ ਪਾਲੀ ਦੇਤਵਾਲੀਆ ਸੀ ਉਹਨੇ ਤਕਰੀਬਨ ਸਾਰੇ ਪਰਿਵਾਰ ਕੇ ਗਾਣੇ ਗਾਏ ਆ,
ਹਾਂਜੀ
ਮੈਂ ਕਹਿੰਦਾ ਜਿੰਨੇ ਵੀ ਇੱਥੇ ਰੇਡੀਓ ਚੱਲਦੇ ਆ ਕਿਸੇ ਨੇ ਵੀ ਉਹਦਾ ਗਾਣਾ ਨੀ ਕਦੇ ਵੀ ਵਜਾਇਆ,
ਨਹੀਂ ਗਾਣਾ ਕੀ ਤੂੰ, ਮੈਂ ਕਹਿੰਦਾ ਨਾ ਲੈ ਕੇ ਕੁਛ ਨੀ ਉਹਦਾ,
ਨਾ ਵੀ ਨੀ ਉਹਦਾ ਲਿਆ ਕਦੇ, ਤੇ ਉਹਦਾ ਕਲਚਰ ਕਹਿੰਦੇ ਰਹਿੰਦੇ ਵੀ ਕਲਚਰ ਤਾਂ ਉਹ ਕਰ ਗਿਆ,
ਨਹੀਂ ਸੱਭਿਆਚਾਰ ਵੀ ਕਹਿੰਦੇ ਨਾਲ ਜੀ,
ਤੇ ਇਸ ਕਰਕੇ ਵੀ ਹੁਣ ਜਿੱਦਾਂ ਇਹਨਾਂ ਦਿਨਾਂ ਦੇ ਵਿੱਚ ਜੇ ਤੁਸੀਂ ਕਹਿੰਦੇ ਅਸੀਂ ਕਮਿਊਨਿਟੀ ਦੀ ਜਿੱਦਾਂ ਵੀ ਕਹਿ ਲਓ ਭਾਈ ਅਸੀਂ ਕਮਿਊਨਿਟੀ ਨੂੰ ਚਲਾ ਰਹੇ ਆ
ਨਵੰਬਰ 84 ਦੇ ਮਸਲੇ ਦੇ ਉੱਤੇ ਗੱਲਬਾਤ ਸੁਣਨੀ ਚਾਹੁੰਦੇ ਆ, ਦੇਖਦੇ ਆ ਵੀ ਇਹ ਚਲਾਉਂਦੇ ਕਿ ਨਹੀਂ,
ਹੋਰ ਵੀ ਕਰ ਸਕਦੇ ਜੀ, ਜਿਵੇਂ ਦੇਖੋ ਜਿਹੜਾ ਹੁਣ ਜੂਨ ਦਾ ਮਹੀਨਾ ਜਿਹੜਾ ਆ ਉਹਦੇ ਜਿਹੜੇ 1 ਜੂਨ ਤੋਂ 2 ਜੂਨ ਤੋਂ 6 ਜੂਨ ਤੱਕ ਜੋ ਵੀ ਟਾਈਮ ਹੁੰਦਾ ਉਹਦੇ ਪਹਿਲਾ ਜਿਹੜਾ ਇੱਕ ਦਿਨ ਕੀ ਇੱਕ ਸਾਲ ਚ 2 ਦਿਨ ਅਸੀਂ ਤੈਅ ਨੀ ਕਰ ਸਕਦੇ ਵੀ ਇਸ ਦਿਨ ਸਾਰੀ ਆਹੀ ਗੱਲ ਹੋਣੀ ਆ, ਨਵੰਬਰ ਦਾ ਆ 1 ਨਵੰਬਰ ਨੂੰ 24 ਘੰਟੇ ਦੇ ਦਿਓ ਤੁਸੀਂ, ਇੱਥੇ ਇੱਕ ਦਿਨ ਦੇ ਦਿਓ ਚੱਲੀ ਜਾਵੇ ਸਾਰੀ, ਇੰਨਾ 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 ਕੁਛ ਸਾਡੇ ਕੋਲ ਪਿਆ ਹੋਇਆ ਨੈਟ ਤੇ ਸਾਨੂੰ ਆਪ ਨੀ ਬੋਲਣ ਦੀ ਲੋੜ,
ਹੈਨਾ ਨਹੀਂ ਜਿਹੜੀਆਂ ਸੱਚ ਦੀਆਂ ਬਾਤਾਂ ਪਾਉਂਦਾ ਕਹਿੰਦੇ ਆ, ਸੱਚ ਦੀ ਬਾਤ ਤਾਂ ਪਈ ਨੀ
ਪੈਣੀ ਨੀ,
ਸੱਚ ਤਾਂ ਉਹੀ ਆ ਨਾ ਜੋ ਸਾਡੇ ਨਾਲ ਵਾਪਰਿਆ ਉਹਨੂੰ ਦੱਸੋ ਤਾਂ ਕਿ ਜਿਹੜੇ ਆਉਣ ਵਾਲੀ ਨੌਜਵਾਨ ਪੀੜ੍ਹੀ ਉਹਨੂੰ ਪਤਾ ਲੱਗੇ ਵੀ ਸਾਡੇ ਨਾਲ ਕੀ ਹੋਇਆ ਨਾ, ਪੁਰਾਤਨ ਇਤਿਹਾਸ ਤਾਂ ਸਾਰੇ ਸੁਣਾਉਂਦੇ ਆ ਵੀ ਜਿਹੜਾ ਹੁਣ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਿਆ ਉਹਨੂੰ ਵੀ ਜਿੱਦਾਂ ਗਾਂਹ ਦੱਸਣ ਦੀ ਲੋੜ ਆ ਨਾ,
ਨਹੀਂ ਏਦਾਂ ਜੀ ਪਿਛਲੇ 2 ਹਫ਼ਤੇ ਦੀ ਗੱਲ ਹੈ ਮੇਰੇ ਨਾਲ ਵੀ ਇੱਕ ਆਪਣਾ ਨੂੰ ਬੜਾ ਨਾ ਜਾਣੀ ਕਿ ਸੂਝਵਾਨ ਪੱਤਰਕਾਰ ਆਪਣੇ ਨੂੰ ਪਤਾ ਮੀਡੀਆ ਨਾਲ ਜੁੜਿਆ ਪਰਸਨ ਹਨਾ ਮੇਰੇ ਨਾਲ ਬਹਿਸ ਕਰਦਾ ਸੀ, ਤੇ ਏਦਾਂ ਮੈਂ ਕਿਹਾ ਵੀ ਸੋਹਣੀ ਸੱਸੀ ਦੇ ਜਾਂ ਦੂਜਿਆਂ ਦੇ ਕਿੱਸੇ ਜਿਹੜੇ ਨਾ ਪੜ੍ਹਨੇ ਸੁਣਨੇ ਵਧੀਆ ਲੱਗਦੇ ਆ, ਕੋਈ ਕੋਈ ਭਰਾ ਨੀ ਚਾਹੁੰਦਾ ਕਿ ਮੇਰੀ ਭੈਣ ਸਾਹਿਬਾ ਬਣੇ ਸੋਹਣੀ ਬਣੇ, ਕੋਈ ਬਾਪ ਨੀ ਚਾਹੁੰਦਾ, ਕੋਈ ਮਾਂ ਨੀ ਚਾਹੁੰਦੀ, ਹੈਨਾ ਮੈਂ ਕਿਹਾ ਉਹ ਕਿੱਸੇ ਪੜ੍ਹਨ ਸਾਨੂੰ ਸੋਹਣੇ ਲੱਗਦੇ ਆ,
ਹੁਣ ਕਈ ਵਾਰੀ ਬੰਦੇ ਮਿਲ ਜਾਂਦੇ ਆ, ਇੱਕ ਵਾਰੀ ਇੱਕ ਬੰਦਾ ਮੇਰੇ ਨਾਲ ਮਿਲ ਗਿਆ ਏਦਾਂ ਗਾ ਨਾ,
ਹਾਂਜੀ
ਆਪਣੇ ਜਿੱਦਾਂ ਉਹ ਮੁੰਡੇ ਸੀਗੇ ਕੁੜੀ ਹੈ ਨੀ ਸੀਗਾ ਉਹਦੇ,
ਹਾਂਜੀ
ਤਾਂ ਚਲੋ ਇਹ ਤਾਂ ਪਰਮਾਤਮਾ ਦਾ ਹੱਥ ਵਾਸਿਆ ਮੁੰਡੇ ਕੁੜੀਆਂ ਦਾ, ਤਾਂ ਉਹ ਜਿੱਦਾਂ ਬੜੇ ਮਾਣ ਜੇ ਨਾ ਲੱਗ ਗਿਆ ਗੱਲ ਕਰਨ ਹਨਾ, ਤਾਂ ਸਾਡੇ ਮੁੰਡੇ ਦਾ ਏਦਾਂ ਪੂਰੀ ਐਸ਼ ਕਰਦੇ ਆ ਜਾਂ ਨਾ, ਆਪਾਂ ਨੀ ਕਦੇ ਵੀ ਰੋਕਿਆ, ਕਹਿੰਦਾ ਕੋਈ ਨੀ ਤੁਹਾਡੀ ਉਮਰ ਆ ਜਾਂ ਨਾ, ਤਾਂ ਮੈਂ ਸੁਣ ਗਿਆ ਤੇ ਮੈਂ ਕਿਹਾ ਵੀ ਕਦੇ ਤੁਸੀਂ ਆਪਣੀ ਕੁੜੀ ਨੂੰ ਵੀ ਕਿਹਾ ਜਾ ਕੇ ਵੀ ਤੁਸੀਂ ਆਪਣੇ ਪੂਰੀ ਐਸ਼ ਕਰ ਹਨਾ, ਵੀ ਜਿੱਦਾਂ ਮੁੰਡਿਆਂ ਨੂੰ ਕਹਿੰਦੇ ਆ ਵੀ ਕਦੇ ਕੁੜੀ ਨੂੰ ਵੀ ਕਿਹਾ ਤੁਸੀਂ ਵੀ ਏਦਾਂ ਵੀ ਤੂੰ ਵੀ ਜਾ ਕੇ ਵੱਧ ਵੀ ਜਾ ਪੂਰੀ ਐਸ਼ ਕਰਨਾ ਵੀ ਕੋਈ ਗੱਲ ਨੀ ਏਦਾਂ ਦੀ, ਨਹੀਂ ਨਹੀਂ ਕਹਿੰਦਾ ਆਪਣੇ ਕਹਿੰਦਾ ਕੁੜੀ ਤਾਂ ਕਹਿੰਦਾ ਹੈ ਹੀ ਨੀ, ਮੈਂ ਕਿਹਾ ਚਲ ਤੁਹਾਡੇ ਤਾਂ ਹੈ ਨੀ, ਹੁਣ ਜਿਹੜੀ ਤੁਹਾਡੀ ਨੂੰਹ ਆਊਗੀ ਜੇ ਤੁਸੀਂ ਉਹ ਐਸ਼ ਕਰਦੀ ਆ ਗਈ ਤੁਸੀਂ, ਮੈਂ ਕਿਹਾ ਉਹਨੂੰ ਕਬੂਲੋਗੇ,
ਕਿੱਡੀ
ਕੁ ਬਹਾਦਰੀ ਆ ਜਿਹੜੇ ਅਸੀਂ ਉਹ ਕਿੱਸੇ ਸੁਣਾਈ ਜਾਂਦੇ ਆ ਨਾ, ਕੁਲਦੀਪ ਦੀ ਗੱਲ ਤਾਂ ਸਹੀ ਆ ਵੀ ਤੁਸੀਂ ਕਿਸੇ ਵੀ ਕਦੇ ਏਦਾਂ ਵੀ ਉਹਨੂੰ ਜ਼ਿਆਦਾ ਅਪਣਾਓ ਵੀ ਨਾ ਆਪਣੇ ਪਰਿਵਾਰ ਦੇ ਵਿੱਚ।
ਹਾਂਜੀ ਅਪਣਾ ਲਓ, ਸਾਨੂੰ ਕੋਈ ਫਰਕ ਨੀ ਪੈਂਦਾ, ਸਾਨੂੰ ਤੁਹਾਨੂੰ ਮੁਬਾਰਕ ਹੋ ਉਹ ਜਿਹੜਾ ਕਲਚਰ ਆ, ਅਸੀਂ ਕਹਿੰਦੇ ਥੋੜੀ ਕੁਛ।
ਹਾਂਜੀ ਹਾਂਜੀ, ਉੱਦਾਂ ਵੀ ਭਾਜੀ ਜਿਹੜੇ ਇਹ ਨਾ ਇਹ ਜਿਹੜੇ ਕਿੱਸੇ ਆ ਇਹ ਤਾਂ ਇਹ ਤਾਂ ਸੀਗਾ ਹੀ, ਮਤਲਬ ਹੁਣ ਚਲੋ ਭਾਜੀ
ਮਨੋਰੰਜਨ ਕਰਨ ਲਈ ਬੰਜਾ ਕਹਿ ਲਓ ਜਾਂ
ਇੱਕ ਮਿੰਟ ਜੀ, ਮੈਂ ਲਵ ਜੀ ਵਰਤਣੀ ਨਹੀਂ ਚਾਹੁੰਦਾ ਸੀ,
ਆਪਾਂ ਨਹੀਂ ਵਰਤ ਸਕਦੇ,
ਕਰਨੀ ਪੈਂਦੀ ਹੈ ਜੀ। ਇਹ ਜਿੱਦਾਂ ਆਪਾਂ ਪੁਰਾਣੇ ਟਾਈਮਾਂ ਚ ਕੰਜਰ ਕਹਿ ਦਿੰਦੇ ਹੁੰਦੇ ਸੀ ਨਾ ਜੀ, ਚਲੋ ਕਿਸੇ ਖਾਸ ਫਿਰਕੇ ਦੇ ਵਿੱਚੋਂ ਕੁਛ ਇੱਕ ਅਲੱਗ ਫਿਰਕਾ ਹੁੰਦਾ ਸੀ, ਉਹਨਾਂ ਦਾ ਇਹ ਸਭਿਆਚਾਰ ਸੀ, ਉਹਨਾਂ ਦਾ ਸਭਿਆਚਾਰ ਸੀ, ਜਿੱਦਾਂ ਕੰਜਰਾਂ ਦਾ ਸਭਿਆਚਾਰ ਸੀ, ਉਹਨਾਂ ਚ ਇਹ ਚੀਜ਼ਾਂ ਜਾਇਜ਼ ਸੀ, ਜਿੱਦਾਂ ਬਈ ਏਦਾਂ ਵਿਆਹ ਕਰਾਇਆ ਤੇ ਰਿਲੇਸ਼ਨ ਕਿਸੇ ਹੋਰ ਨਾਲ ਰੱਖਣੇ, ਉਹਨਾਂ ਚ ਜਾਇਜ਼ ਸੀਗੀਆਂ ਚੀਜ਼ਾਂ, ਉਹ ਨੀ ਸੀ ਕਰਦੇ, ਉਹ ਬੜੇ ਮਾਣ ਨਾਲ ਸੁਣਾਉਂਦੇ ਹੁੰਦੇ ਸੀ ਆਪਣੇ
ਕਿੱਸੇ,
ਤੇ ਉਹ ਹੌਲੀ ਹੌਲੀ ਸਾਡੇ ਵਾਲਿਆਂ ਨੇ ਸਭਿਆਚਾਰ ਸਭਿਆਚਾਰ ਕਹਿ ਕੇ
ਉਹਨੂੰ ਸਭਿਆਚਾਰ ਬਣਾ ਕੇ ਰੱਖਦਾ, ਪੰਜਾਬੀ ਸਭਿਆਚਾਰ, ਉਹਦੀ ਸੇਵਾ ਕਰਦੇ ਫਲਾਨਾ
ਨੂੰ। ਬਟ ਮੈਂ ਇੱਥੇ ਜੀ ਇੱਕ ਹੋਰ ਵੀ ਮੈਂ ਹੋਰ ਇੱਕ ਨਵਾਂ ਅੱਜ ਕੱਲ ਦੇਖ ਰਿਹਾ, ਇੱਥੇ ਜਿਹੜੇ ਆਪਣੇ ਨਾ ਮੀਡੀਆ ਕਰਮੀ ਨੇ ਕਈ ਬੱਚੇ, ਉਹ ਜਦੋਂ ਨਾ ਕਿਤੇ ਗੁਰਦੁਆਰੇ ਜਾਣਗੇ ਪੱਗ ਬੰਨ ਕੇ ਜਾਣਗੇ, ਕਿਤੇ ਉੱਦਾਂ ਥਾਂ ਜਾਣਗੇ, ਫਿਰ ਜੈਲ ਲਾਈ ਹੋਊਗੀ ਜਾਂ ਹਾਂਜੀ
ਉਹ ਪੱਗ ਤਾਂ
ਮੈਂ ਮੈਨੂੰ ਉਹ ਸਮਝ ਨੀ ਆਉਂਦੀ ਵੀ ਇਹ ਇਹ ਕੀ 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 ਮੰਦਰ ਨਾ ਮਸੀਤ ਕੀ ਚੱਕਰ, ਮੈਨੂੰ ਇਹ ਸਮਝ ਨੀ ਪੈ ਰਿਹਾ ਵੀ ਕੀ ਕਰਨਾ ਚਾਹੁੰਦੇ।
ਉਹ ਡੂੰਗੀ ਹੈ ਜੀ ਉਹ, ਮਗਰ ਫੰਡਿੰਗ ਫੁੰਡਿੰਗ ਫਿਰ ਉਹ ਸਿੱਖ ਸੰਸਥਾਵਾਂ ਦੇ ਨਾਂ ਤੇ ਲੈਣੀਆਂ ਹੁੰਦੀਆਂ, ਫਿਰ ਉਹ ਪੱਗ ਬੰਨਣੀ ਜਰੂਰੀ ਹੁੰਦੀ ਆ,
ਸਾਰੀ ਜਗ੍ਹਾ ਤੋਂ ਹੀ ਮਿਲੇ ਨਾ।
ਹਾਂਜੀ ਹਾਂਜੀ,
ਇੱਕ ਪਾਸੇ ਨੀ ਨਾ ਕਰ ਸਕਦੇ ਹੈਗੇ। ਚਲੋ ਭਾਈ ਜਿੱਦਾਂ ਹੁਣ ਅੱਜ ਆ ਮਹੀਨਾ ਚੱਲ ਰਿਹਾ ਹੈ ਵੀ ਘੱਟੋ ਘੱਟ ਜੇ ਹੁਣ ਤੁਸੀਂ ਆਪਣੇ ਆਪ ਨੂੰ ਜ਼ਿੰਮੇਵਾਰ ਵਿਅਕਤੀ ਸਮਝਦੇ ਹੀ ਆ, ਛੱਡ ਦਵਾਂਗੇ ਨਾ ਕਰਾਂਗੇ, ਚਲੋ ਤੁਹਾਡੇ ਧਾਰਮਿਕ ਵਿਸ਼ਾ ਤੁਸੀਂ ਸ਼ਬਦ ਚਲਾ ਕੇ ਵੀ ਜਾ ਸਕਦੇ ਆ, ਘੰਟੇ ਦਾ ਪ੍ਰੋਗਰਾਮ ਕਰਨਾ, ਕੋਈ ਢਾਡੀ ਵਾਰ ਲਾਤੀ ਜਾਂ ਕਵਿਸ਼ਰੀ ਲਾਤੀ ਤੇ ਲਾ ਕੇ ਤੁਸੀਂ ਚਲੇ ਜਾਓਗੇ ਨਾ, ਜਾਂ ਕੋਈ ਵਧੀਆ ਰਾਗੀ ਜਥਾ ਉਹਦਾ ਕੀਰਤਨ ਤੁਸੀਂ ਅੱਧਾ ਘੰਟਾ ਸੁਣਾ ਕੇ ਵੀ ਜਾ ਸਕਦੇ ਆ, ਤੇ ਕਿਸੇ ਨੇ ਤੁਹਾਨੂੰ ਕਿਹੜਾ ਕਾਲ ਕਰਕੇ ਕਿਹੜਾ ਵੀ ਇਹਨੂੰ ਬੰਦ ਕਰੋ ਤਾਂ ਆਹ ਕਰੋ ਨਾ, ਤੇ ਇਹ ਜਿੱਦਾਂ ਜੇ ਕੌਮ ਦਾ ਵਿੱਚ ਦਰਦ ਹੈਗਾ ਤਾਹੀਓ ਆਪਾਂ ਇਹ ਗੱਲਾਂ ਕਰਦੇ ਆ, ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਵੀ ਪਤਾ ਲੱਗੇ ਸਾਡੇ ਨਾਲ ਕੀ ਹੋਇਆ ਨਾ। ਜੇ ਹੁਣ ਅੱਜ ਹਲੇ 35 ਸਾਲ ਹੋਏ ਆ ਇਹ ਘਟਨਾ ਵਾਪਰੀ ਨੂੰ, ਜੇ 35 ਸਾਲਾਂ ਚ ਹੁਣ ਅਸੀਂ ਅੱਜ ਭੁੱਲ ਗਏ ਕੋਈ ਕਿਸੇ ਨੂੰ ਇਹਦੇ ਬਾਰੇ ਪਤਾ ਹੀ ਨਹੀਂ ਤਾਂ ਅਸੀਂ ਕੀ ਖੱਟ ਲਿਆ ਨਾ, ਸੋਚਣ ਵਾਲੀ ਤਾਂ ਗੱਲ ਇਹ ਆ ਨਾ।
ਹਾਂਜੀ ਭੁੱਲ ਗਏ ਜੀ, ਭੁੱਲ ਗਿਆ ਸੀ ਇਹ ਤਾਂ ਗੱਲਾਂ ਤਾਂ ਆਪਾਂ ਕਰਦੇ ਮੱਸੇ ਰੰਗੜਦੀਆਂ ਜਾਂ ਦੂਜੀਆਂ
ਸਰਕਾਰ ਦੀ ਨੀਤੀ ਜਿਹੜੀ ਉਹ ਕਾਮਯਾਬ ਹੋ ਰਹੀ ਆ, ਤਾਂ ਹੀ ਆਹ ਸਾਰਾ ਕੁਛ ਜਿੱਦਾਂ ਸਟੇਜਾਂ ਦੇ ਉੱਤੋਂ ਇਹਨਾਂ ਦਿਨਾਂ ਦੇ ਵਿੱਚ ਰੱਖ ਕੇ ਕੀਤਾ ਜਾਂਦਾ ਆ, ਨਹੀਂ ਤਾਂ ਹੁਣ ਦੀਵਾਲੀ ਆ ਇੱਕ ਪਾਸੇ ਬੰਦੀ ਛੋੜ ਆ ਉਹ ਸਾਰਾ ਕੁਛ ਇਕੱਠਾ ਕਰਕੇ ਮਿਲਾਈ ਜਾਂਦੇ
ਆ, ਉਹੀ ਜਿਹੜੀ ਹੁਣ ਆਪਾਂ ਪਿਛਲੀ ਵਾਰੀ ਵੀ ਇਹ ਗੱਲ ਕਰਕੇ ਗਏ ਸੀ,
ਉਹਨੇ ਦੀਵਾਲੀ ਮੇਲਾ
ਨਹੀਂ ਉਹੀ ਤਾਂ ਮੈਂ ਗੱਲ ਕਰਦਾ ਚਲੋ ਜੇ ਜਿਨ੍ਹਾਂ ਇਹਨਾਂ ਦੇ ਮੁਤਾਬਕ ਜਿਹੜੇ ਜਿਹੜਾ ਹਿੰਦੂ ਭਾਈਚਾਰਾ ਉਹਨਾਂ ਦੇ ਮੁਤਾਬਕ ਕਿ ਚਲੋ ਰਾਮ ਜੀ ਆਏ ਠੀਕ ਆ, ਤੇ ਉਹ ਉੱਥੋਂ ਆਏ ਤਾਂ ਉਹਨਾਂ ਦੇ ਜੀ ਉੱਥੇ ਉਹਨਾਂ ਦੇ ਆਉਣ ਦੀ ਖੁਸ਼ੀ ਕੀ, ਉੱਥੇ ਜਿੱਦਾਂ ਕੰਜਰ ਪਾਉਣਾ ਉੱਥੇ ਚੱਲਿਆ ਹੋਊ ਜਿੱਦਾਂ ਦਾ ਇਹ ਪ੍ਰਮੋਟ
ਕਰਦੇ, ਹਾਂਜੀ
ਤੇ ਜੇ ਹੁਣ ਆਪਾਂ ਕਰਦੇ ਗੱਲ ਵੀ ਹਰਗੋਬਿੰਦ ਪਾਤਸ਼ਾਹ ਦੀ ਕੀ, ਫਿਰ ਉੱਥੇ ਉੱਥੇ ਇੱਕ ਪਾਸੇ ਤਾਂ ਅਸੀਂ ਮੱਸੇ ਰੰਗੜ ਦਾ ਸਿਰ ਵੱਢਦਾ ਇਤਿਹਾਸ ਸਾਡਾ ਦੱਸਦਾ, ਦੂਜੇ ਪਾਸੇ ਅਸੀਂ ਆਹ ਕੰਮ ਫਿਰ
ਇਹ ਦੀਵਾਲੀ ਨੂੰ ਮੇਲਿਆਂ ਦੇ ਰੂਪ ਵਿੱਚ ਪੇਸ਼ ਕਰ ਰਹੇ ਹਾਂ।
ਹਾਂਜੀ
ਹਾਂਜੀ ਜੀ, ਇਹ ਹੁਣ ਮੇਲਿਆਂ ਤੋਂ ਅਗਲਾ ਰੂਪ ਵੀ ਦੇਖਣ ਨੂੰ ਮਿਲੂਗਾ ਭਾਜੀ, ਵੈਸੇ ਇਹਦੀ ਥੋੜੀ ਜੀ ਝਲਕ ਤੁਹਾਨੂੰ ਪਿੱਛੇ ਜੇ ਸ਼ਾਇਦ ਖਬਰ ਕਿਸੇ ਨੇ ਉਹ ਗੋਰੀ ਹੋਵੇ ਜਾਂ ਨਹੀਂ, ਜਿਹੜਾ ਲੁਧਿਆਣੇ ਸ਼ਹਿਰ ਦੇ ਵਿੱਚ ਜਿਹੜਾ ਇੱਕ ਪਾਰਟੀ ਦੇ ਵਿੱਚ ਨੰਗਾ ਨਾਚ ਕਰਾਇਆ ਗਿਆ ਜੀ,
ਓ ਮਾਈ ਗੋਡ,
ਲੁਧਿਆਣੇ ਸ਼ਹਿਰ ਦੇ ਵਿੱਚ ਇਹ ਖਬਰ ਬਕਾਇਦਾ ਆਈ ਆ।
ਨਹੀਂ ਲੁਧਿਆਣੇ ਚ ਵੀ ਇੱਕ ਇੱਥੇ ਪ੍ਰੋਗਰਾਮ ਹੋ ਕੇ ਹਟਿਆ ਕਲਚਰ ਦੇ ਥੱਲੇ, ਉਹਦੇ ਵਿੱਚ ਵੀ ਜਿਹੜਾ ਜਿਹੜਾ ਇੱਕ ਡਿਫਰੈਂਟ ਕਲਚਰ ਜਿਹਨੂੰ ਅਸੀਂ ਬੈਲੀ ਡਾਂਸ ਜਾਂ ਹੋਰ ਇੱਦਾਂ ਦੇ ਜਿਹੜੇ ਇੰਗਲਿਸ਼ ਡਾਂਸ ਜਿਹੜੇ ਹੈਗੇ ਇਹਨਾਂ ਦੇ, ਉਹ ਇੱਕ ਕਿਸਮ ਦਾ ਨੰਗਾ ਨਾਚ ਹੀ ਹੈ ਜੀ, ਉਹ ਵੀ ਦੇਖਣ ਔਰ ਉੱਥੇ ਉਹ ਸਾਡੇ ਆਪਣੇ ਪੰਜਾਬੀ ਭਾਈਚਾਰੇ ਵੱਲੋਂ ਬੀਬੀਆਂ ਵੱਲੋਂ ਲੀਕਿਆ ਗਿਆ ਪ੍ਰੋਗਰਾਮ ਸੀ, ਔਰ ਉਹਦੇ ਵਿੱਚ ਧਾਰਮਿਕ ਸੰਸਥਾਵਾਂ ਵੀ ਉਸ ਪ੍ਰੋਗਰਾਮ ਨੂੰ ਸਪੌਂਸਰ ਸਨ,
ਸੁਪਰੀਮ ਧਾਰਮਿਕ ਸੰਸਥਾਵਾਂ ਜੀ, ਇਕੱਲੀਆਂ ਧਾਰਮਿਕ ਸੰਸਥਾਵਾਂ ਨਹੀਂ ਉਹ ਸੁਪਰੀਮ ਹੈ
ਥੋੜੀ,
ਹਰੇਕ ਕੰਮ ਚ ਮੋਹਰੇ ਆ ਜਿੱਦਾਂ,
ਉਹੀ ਹੈ ਨਾ ਗੱਲ ਘੁੰਮ ਘੁਮਾ ਕੇ ਉੱਥੇ ਜਾਂਦੇ ਆ ਵੀ ਹੌਲੀ ਹੌਲੀ ਸਾਨੂੰ ਜਿੱਦਾਂ ਗਾਰਕਣ ਵਾਲੇ ਪਾਸੇ ਨੂੰ ਜ਼ਿਆਦਾ ਲਿਜਾਇਆ ਜਾ ਰਿਹਾ,
ਬਿਲਕੁਲ ਬਿਲਕੁਲ,
ਤੇ ਉਹ ਵਧੀਆ ਵੀ ਲੱਗਦਾ ਆ
अपने लीडर ने उना दे बच्चे न्याणे भी देखण नूं मिले बहुतात दे विच जदों असीं आपण क्योंकि असीं साडे इहदा मतलब कि साडे घर दे डाइनिंग टेबल दे उत्ते गल्लां ही इह चलदियां
बस
बस बस
अपने
आप कौम दी त्रासदी
दुखी
हो गए करना
पेंदा छेड़िए अपनी जिम्मेवारी समझे ता साडा इतिहास कदे भी कोई भुलाई नहीं सकदा हैगा एक मैं वीडियो देखी सी गुरु अर्जन देव जी दे शहीदी पर्व दी सी ओह ਉਹ ਗੁਰਦੁਆਰਾ ਸਾਹਿਬ ਦੇ ਬਾਹਰ ਖੜਾ ਜਿੱਦਾਂ ਪੁੱਛਣ ਲੱਗ ਗਿਆ ਇੰਟਰਵਿਊ ਲੈ ਲੈ ਕੇ ਤੁਸੀਂ ਅੱਜ ਕਿਉਂ ਗੁਰਦੁਆਰੇ ਆਏ ਜਾਂ ਕਿਹੜਾ ਗੁਰਪੁਰਬ ਆ ਨਾ
ਹਾਂਜੀ
ਕੋਈ ਕਹੀ ਜਾਂਦਾ ਦਸਵੇਂ ਪਾਤਸ਼ਾਹ ਦਾ ਜਾਂ ਕੋਈ ਗੁਰੂ ਤੇਗ ਬਹਾਦਰ ਜੀ ਦਾ ਕੋਈ ਕੁਛ ਹੈ ਨਾ ਪਤਾ ਹੀ ਨਹੀਂ
ਗੁਰਪੁਰਬ ਸੀ ਪੁਰਬ ਸੀਗੇ ਸਾਡੇ
ਸਿਆਸੀ ਕਾਨਫਰੰਸਾਂ ਉਤੇ ਲੀਕ ਦਿੱਤੀਆਂ ਵਿਚ ਵਾਰ ਦਿੱਤੀਆਂ ਜਾ ਕੇ
ਹਾਂਜੀ ਹਾਂਜੀ
ਉਹ ਇੱਕ ਦੂਜੇ ਤੇ ਚਿੱਕੜ ਸੱਟ ਕੇ ਹਨਾ ਮੁੜੇ ਆਉਂਦੇ ਉਥੋਂ ਤੇ ਜਾਂ ਫਿਰ ਸਾਡੀਆਂ ਕਮੇਟੀਆਂ ਨੇ ਦੋ ਛਿੱਲਣ ਦੀ ਖਾਤਰ ਭਗੂੜਿਆਂ ਵਾਲਿਆਂ ਨੂੰ ਪੈਸੇ ਲੈਣ ਲਈ ਜਗ੍ਹਾ ਦੇ
ਦੇ ਦੁਕਾਨਦਾਰਾਂ ਨੂੰ
ਤੇ ਦੁਕਾਨਦਾਰਾਂ ਨੂੰ ਉਹ ਕੈਸਟਾਂ ਕਿੱਦਾਂ ਦੀਆਂ ਗਾਣਿਆਂ ਦੀਆਂ ਚੱਲਣ ਡੀਆਂ ਆ ਉਹ ਵੀ ਕੀ ਜਾਂਦੀਆਂ ਆ ਤੇ ਗੁਰਦੁਆਰੇ ਨੂੰ ਮੇਲੇ ਦਾ ਰੂਪ ਗੁਰਪੁਰਬ ਨੂੰ ਦੇ ਦਿੱਤਾ ਨਾ ਪੂਰਾ ਹੀ ਇਹਨਾਂ ਨੇ
ਮਤਲਬ ਦਰਬਾਰ ਸਾਹਿਬ ਆਉਣ ਤਾਂ ਪਹਿਲਾਂ ਜਿਹੜਾ ਗਲਿਆਰਾ ਹੋਰ ਹੁੰਦਾ ਸੀ
ਬਾਜ਼ਾਰ
ਹੁੰਦਾ ਸੀ ਹਾਂਜੀ
ਗਲਿਆਰਾ
ਨਹੀਂ ਸੀ ਹਾਂਜੀ ਉਹ ਬਾਜ਼ਾਰ ਹੁੰਦਾ ਸੀਗਾ ਤੇ ਉਦੋਂ ਮਤਲਬ ਅਸੀਂ ਅੰਦਰੋਂ ਬਈ ਮੱਥਾ ਟੇਕ ਕੇ ਬਾਹਰ ਆਏ ਮਤਲਬ ਸਾਥੋਂ ਪਹਿਲਾਂ ਸੀਗੀ ਮੁੰਡੇ ਮੰਡੀਰ ਸੀਗੀ ਜਿਦਾਂ ਕਹਿ ਲੋ ਤੇ ਉਹ ਜਿਹੜੇ ਉੱਥੇ ਦੁਕਾਨ ਵਾਲਾ ਸੀਗਾ ਉਹਨੇ ਗਾਣਿਆਂ ਵਾਲੀ ਕੈਸਟ ਲਾਤੀ ਉਹਨਾਂ ਨੂੰ ਦੇਖ ਕੇ ਹਨਾ ਤੇ ਜਦੋਂ ਉਹ ਲੰਘ ਗਏ ਤੇ ਮਗਰ ਅਸੀਂ ਸੀਗੇ ਤੇ ਉਹਨੇ ਨਾਲ ਦੀ ਨਾਲ ਉਹ ਬਦਲ ਕੇ ਸ਼ਬਦ ਲਾਤੀ ਮਤਲਬ ਉੱਥੇ ਇਹੀ ਕੁਛ ਚੱਲੀ ਜਾਂਦਾ ਜੀ
ਉਹਨਾਂ ਨੇ ਆਪਣਾ ਸਮਾਨ ਵੇਚਣਾ ਨਾ ਬਸ ਗੱਲ ਤਾਂ ਆ
ਹਾਂਜੀ ਹਾਂਜੀ
ਜਿੱਦਾਂ ਦਾ ਗਾਹਕ ਆ ਗਿਆ ਉਦਾਂ ਦਾ ਦਿਖਾ ਲੂਗੇ
ਬਸ ਉਹ ਬਣਾ ਦਿੱਤਾ ਜੀ ਹੁਣ ਤਾਂ ਮਤਲਬ ਦਰਬਾਰ ਸਾਹਿਬ ਦੀ ਹੋਂਦ ਵੀ ਖਤਮ
ਉਹੀ ਗੱਲ ਆ ਨਾ ਵੀ ਅਸੀਂ ਪੈਸੇ ਨੂੰ ਮੁੱਖ ਰੱਖ ਲਿਆ ਜਿਹੜਾ ਇਤਿਹਾਸ ਸੀ ਜਾਂ ਗੁਰੂਆਂ ਦੀਆਂ ਕੁਰਬਾਨੀਆਂ ਸਿੱਖਾਂ ਦੀਆਂ ਕੁਰਬਾਨੀਆਂ ਯੋਧਿਆਂ ਦੀਆਂ ਉਹਨਾਂ ਨੂੰ ਭੁਲਾ ਦਿੱਤਾ
ਹਾਂਜੀ ਹਾਂਜੀ
ਤੇ ਉਹਦੇ ਜਿੱਦਾਂ ਇਲਾਕੇ ਇਹ ਸਾਰਾ ਆਪਣਾ ਸੱਤਿਆਨਾਸ਼ ਸਾਫ਼ ਕਰ ਰਹੇ ਆ ਇਹਦੇ ਵਿੱਚ ਜ਼ਿੰਮੇਵਾਰ ਸਾਡੇ ਜਿਹੜੇ ਪ੍ਰਬੰਧਕ ਆ ਉਹ ਜ਼ਿਆਦੀ ਆ
ਬਿਲਕੁਲ ਬਿਲਕੁਲ
ਕਿਉਂਕਿ ਆਪਣੀਆਂ ਗੱਲਾਂ ਕੀਤੀਆਂ ਨਾ ਇਹ ਮਸਲੇ ਹੱਲ ਨਹੀਂ ਹੋ ਜਾਣੇ ਹੈਗੇ ਇਸ ਤੋਂ ਸਿਰਫ ਗੱਲਾਂ ਰਾਹੀਂ ਜਾਗਰਤ ਕਰ ਸਕਦੇ ਲੋਕਾਂ ਨੂੰ ਤਾਂ ਕਿ ਸਾਰਿਆਂ ਦਾ ਧਿਆਨ ਉਸ ਪਾਸੇ ਹੋਵੇ ਸਾਰੇ ਰਲ ਕੇ ਹੁੰਗਾਰਾ ਭਰਨ ਹੰਬਲਾ ਮਾਨ ਤਾਂ ਫੇਰ ਉਸ ਚੀਜ਼ ਨੂੰ ਕਾਬੂ ਕੀਤਾ ਜਾ ਸਕਦਾ ਆ ਹੁਣ ਜਿੱਥੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੁਕਾਨਾਂ ਜਿਹੜੀਆਂ ਕਿਰਾਏ ਤੇ ਗੁਰਦੁਆਰੇ ਦੀ ਉਹ ਜਗ੍ਹਾ ਦੇ ਵਿੱਚ ਦੇ ਰਹੀ ਆ
ਤੇ
ਉਹਨੂੰ ਇੱਕਦਮ ਨੀ ਆਪਾਂ ਹਟਾ ਸਕਦੇ ਦਾ ਇੱਕ ਪ੍ਰੋਗਰਾਮ ਕਰਕੇ ਉਹਦੇ ਵਿੱਚ ਹੌਲੀ ਹੌਲੀ ਜਾਗਰਤ ਲੋਕਾਂ ਚ ਲਿਆਉਣੀ ਪਊਗੀ ਤਾਂ ਫੇਰ ਆ ਹੁਣ ਜਿੱਦਾਂ ਦੇ ਲੋ ਮੁੰਡੇ ਸਾਡੇ ਪਿੰਡ ਦੇ ਨੇ ਸਿਆਸੀ ਕਾਨਫਰੰਸ ਰੋਕੇ ਜਿੱਤੇ ਸੀਗੇ ਪ੍ਰਾਪਤੀ ਹੋ ਜਾਂਦੀ ਆ।
ਹਾਂਜੀ ਹਾਂਜੀ ਇਹ ਤਾਂ ਹੈ ਜੀ।
ਤੇ ਜੇ ਆਪਾਂ ਨਹੀਂ ਇਹ ਗੱਲਾਂ ਕਰਾਂਗੇ ਤਾਂ ਫੇਰ ਤਾਂ ਜਿੱਦਾਂ ਉਹ ਹੋਰ ਅੰਧੇਰਾ ਵਧੀ ਜਾ ਰਿਹਾ ਨਾ।
ਹਾਂਜੀ 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 ਹਾਂਜੀ
ਉਹ ਤਾਂ ਚਾਹੁੰਦੇ ਆ ਵੀ ਕੋਈ ਇਸ ਪਾਸੇ ਨੂੰ ਸੋਚ ਵਾਲਾ ਬੰਦਾ ਹੋਵੇ ਨਾ।
ਹਾਂਜੀ 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 ਹਾਂਜੀ
ਤਾਂ ਕਿ ਸਾਨੂੰ ਆਪਣੀਆਂ ਮਨ ਮਰਜ਼ੀਆਂ ਕਰਨ ਦੀ ਪੂਰੀ 100% ਖੁੱਲ ਹੋ ਜਾਵੇ ਨਾ।
ਹਾਂਜੀ ਹਾਂਜੀ
ਬਾਕੀ ਜਿੱਦਾਂ ਤੁਸੀਂ ਉਹ ਵਿਧਵਾ ਕਲੋਨੀ ਦੀ ਗੱਲ ਕੀਤੀ ਉਹ ਦੇਖ ਲਓ ਵੀ ਕਿੱਡੀ ਸ਼ਰਮਨਾਕ ਗੱਲ ਆ ਜਿਹੜੀ
ਹਾਂਜੀ ਹਾਂਜੀ
ਉੱਥੇ ਬਣਾ ਕੇ ਰੱਖ ਦਿੱਤੀ ਆ ਸਰਕਾਰ ਨੇ।
ਹਾਂਜੀ ਹਾਂਜੀ
ਇਨਸਾਫ ਦੇਣ ਦੀ ਜਗ੍ਹਾ ਉਹ ਤਾਂ ਸਗੋਂ ਹਰ ਵੇਲੇ ਚੇਤਾ ਆਉਂਦਾ ਦੇਖ ਕੇ ਵੀ ਬਣੀ ਕਿਉਂ ਨਾ ਵਿਧਵਾ ਹੋਈਆਂ ਕਿਉਂ ਆ ਜੇ ਇੰਨੀਆਂ ਚੀਜ਼ਾਂ ਦੇਖ ਕੇ ਵੀ ਬੰਦਾ ਕਹਿੰਦਾ ਸਾਨੂੰ ਕੁਛ ਨੀ ਪਤਾ ਵੀ ਕੀ ਹੋਇਆ ਸੀ ਤਾਂ ਫੇਰ ਉਹਦੇ ਜੰਮਣ ਦਾ ਵੀ ਕੋਈ ਫਾਇਦਾ ਨੀ। ਮੈਂ ਤਾਂ ਇਹੀ ਕਹੂੰਗਾ। ਬਾਕੀ ਤੁਹਾਡਾ ਪ੍ਰੋਗਰਾਮ ਠੀਕ ਆ ਵਧੀਆ ਤੁਸੀਂ ਟਾਈਮ ਟਾਈਮ ਦੇ ਉੱਤੇ ਸਾਰੀ ਗੱਲਬਾਤ ਕਰਦੇ ਆ ਤੇ ਪ੍ਰਮਾਤਮਾ ਤੁਹਾਨੂੰ ਏਦਾਂ ਹੀ ਬਲ ਬੁੱਧੀ ਤਾਕਤ ਬਖਸ਼ੇ ਤੇ ਸੱਚ ਦੀਆਂ ਬਾਤਾਂ ਪਾਉਂਦੇ ਰਹੋ। ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਲਮੋਸਟ ਇਨੀ ਭਾਜੀ ਹੁਣੀ ਕਾਫੀ ਜਿਹੜਾ ਕਵਰ ਅਪ ਕਰ ਹੀ ਦਿੱਤਾ ਹੈ ਤੇ ਸਮਾਂ ਵੀ ਤਕਰੀਬਨ ਆਪਣੇ ਹਜੇ ਹੈਗੇ ਜੀ 5 ਕੁ ਮਿੰਟ ਹੋਰ 2-3 ਮਿੰਟ ਲਾ ਸਕਦੇ ਹਾਂ ਆਪਾਂ ਤੇ ਕਿਉਂਕਿ 35 ਕਿਤੇ ਜਾ ਕੇ ਖਤਮ ਹੋਣਾ ਹਜੇ ਆਪਣੇ ਕੋਲ 25 ਕੁ ਹੋਏ ਆ।
ਠੀਕ ਹੈ ਜੀ
5-7 ਮਿੰਟ ਦੇ ਵਿੱਚ ਅਸੀਂ ਰੈਪ ਅਪ ਕਰਨ ਦੀ ਕੋਸ਼ਿਸ਼ ਕਰਾਂਗੇ। ਥੋੜੀ ਜਿਹੀਆਂ ਇਹਨੂੰ ਕਦੇ ਇੱਦਾਂ ਸਮਝਿਓ ਕਿ ਇਸ ਇੱਕ ਪਰਿਵਾਰ ਦੇ ਨਾਲ ਹੋਇਆ ਉਹ ਜਿਹੜਾ ਨਸਲ ਕੁਸ਼ੀ ਸਿੱਖ ਨਸਲ ਕੁਸ਼ੀ ਹੈ ਇੱਕ ਪਰਿਵਾਰ ਨਾਲ ਨਹੀਂ ਉਹ ਸਾਡੇ ਪਰਿਵਾਰਾਂ ਨਾਲ ਹੋਇਆ। ਸਾਡੀਆਂ ਧੀਆਂ ਭੈਣਾਂ ਮਾਤਾਵਾਂ ਬਜ਼ੁਰਗਾਂ ਦੀ ਜਿਹੜੀ ਪੱਤ ਰੋਲੀ ਗਈ ਹੈ ਔਰ ਉਸ ਕੌਮ ਦੇ ਜਿਨ੍ਹਾਂ ਦੇ ਵੱਡਿਆਂ ਨੇ ਕਿਸੇ ਇੱਕ ਕੌਮ ਦੇ ਤਿਲਕ ਤੇ ਜੰਜੂ ਦੀ ਰਾਖੀ ਕਰਕੇ ਆਪਣੇ ਸਿਰ ਦਾ ਠੀਕਰਾ ਭੰਨ ਕੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ ਹੋਵੇ ਉਸ ਕੌਮ ਦੇ ਪੈਰੋਕਾਰਾਂ ਦੇ ਨਾਲ ਇਹੋ ਜਿਹਾ ਕੰਮ ਉਸ ਇੱਕ ਧਿਰ ਵੱਲੋਂ ਕਰਨਾ ਇਹ ਬੜੀ ਨਮੋਸ਼ੀ ਦਾ ਕੰਮ ਸੀ ਉਸ ਟਾਈਮ। ਆਪਣੇ ਆਪ ਦੇ ਵਿੱਚ ਹਰੇਕ ਚੀਜ਼ ਕੁਛ ਨਾ ਕੁਛ ਛੱਡ ਕੇ ਜਾਂਦੀ ਹੈ ਤੇ ਇਸ ਨਸਲ ਕੁਸ਼ੀ ਨੇ ਵੀ ਸਿੱਖਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਕੁਛ ਛੱਡਿਆ ਹੈ ਔਰ ਦੁਨੀਆਂ ਦੇ ਸਾਹਮਣੇ ਇੱਕ ਚੀਜ਼ ਨੂੰ ਬਹੁਤ ਕਲੀਅਰ ਡੈਮੋਕ੍ਰੇਸੀ ਦੇ ਨਾਂ ਦੇ ਥੱਲੇ ਕਿਵੇਂ ਘੱਟ ਗਿਣਤੀ ਕੌਮਾਂ ਨੂੰ ਮਾਰਿਆ ਫਿਰ ਮਾਰ ਕੇ ਖਪਾਉਣਾ ਖਪਾ ਕੇ ਨਾ ਮੰਨਣਾ ਜਿਹੜੇ ਮੁਜਰਮ ਨੇ ਉਹਨਾਂ ਨੂੰ ਬਣਦੀ ਸਜ਼ਾ ਨਾ ਦੇਣੀ ਇਹ ਡੈਮੋਕ੍ਰੇਸੀ ਦੇ ਰਾਜ ਦੇ ਵਿੱਚ ਕਿਸ ਤਰੀਕੇ ਨਾਲ ਕੀਤਾ ਜਾਂਦਾ ਇੱਕ ਬਹੁਤ ਵੱਡੀ ਉਦਾਹਰਨ ਭਾਰਤ ਦੀ ਆਪਾਂ ਦੇ ਸਕਦੇ ਹਾਂ ਜੋ 84 ਦੇ ਵਿੱਚ ਸਿੱਖ ਕੌਮ ਦੇ ਨਾਲ ਕੀਤਾ ਹੈ ਡੈਮੋਕ੍ਰੇਸੀ ਦੇ ਨਾਂ ਥੱਲੇ ਹੋਇਆ ਔਰ ਸਭ ਤੋਂ ਪਹਿਲਾਂ ਹਮਲਾ ਸਿੱਖ ਰਾਸ਼ਟਰਪਤੀ ਗਿਆਨੀ ਚਹਿਲ ਸਿੰਘ ਦੇ ਉੱਤੇ ਕੀਤਾ ਜਾਂਦਾ ਹੈ ਭੀੜ ਵੱਲੋਂ। ਇਹ ਦੇਖੋ ਉਹ ਰਾਸ਼ਟਰਪਤੀ ਹੈ ਉਸ ਭਾਰਤ ਦਾ ਉਸ ਦੇਸ਼ ਦਾ ਸਿਰਫ ਉਹਨੂੰ ਨਿਸ਼ਾਨਾ ਇਸ ਕਰਕੇ ਬਣਾਇਆ ਜਾਂਦਾ ਕਿ ਉਹ ਸਿੱਖ ਸਰਦਾਰ ਹੈ ਤੇ ਜੋ ਉਹਨਾਂ ਨੇ ਕੀਤਾ ਜੋ ਉਹਨਾਂ ਨੇ ਗੁਰਧਾਮ 36 ਗੁਰਧਾਮਾਂ ਦੇ ਉੱਤੇ ਜੋ ਉਹਨੀ ਕੰਮ ਕੀਤਾ ਉਹ ਉਹ ਕਿਸੇ ਨੂੰ ਵੀ ਉਹਨੂੰ ਉਹ ਸਾਰੇ ਸਹੀ ਦੱਸਦੇ ਆ ਔਰ ਜਿਸ ਇਨਸਾਨ ਦੀ ਬਦੌਲਤ ਉਹਨਾਂ ਨੇ ਜੂਨ 84 ਦੇ ਵਿੱਚ ਸਾਰਾ ਕੁਛ ਕੀਤਾ ਉਹਦੇ ਉਸ ਇਨਸਾਨ ਦੇ ਉੱਤੇ ਇੱਕ ਵੀ ਐਫ ਆਰ ਆਈ ਦਰਜ ਨਹੀਂ ਤੁਸੀਂ ਅੱਜ ਵੀ ਕਢਵਾ ਕੇ ਚੈੱਕ ਕਰ ਸਕਦੇ ਹੋ ਆਪਣੇ ਤੌਰ ਦੇ ਉੱਤੇ ਵੀ। ਸੋ ਇਹ ਨਵੰਬਰ 84 ਤੇ ਜੂਨ 84 ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ। ਇਹ ਜਿਵੇਂ ਕੈਂਸਰ ਦੇ ਮਰੀਜ਼ ਤੜਫਦੇ ਨੇ ਨਾ ਇਸ ਤਰ੍ਹਾਂ ਜਿੰਨਾ ਚਿਰ ਦੁਨੀਆਂ ਦੇ ਨਕਸ਼ੇ ਦੇ ਉੱਤੇ ਸਿੱਖ ਕੌਮ ਹੈ ਇੱਦਾਂ ਹੀ ਇਹਨਾਂ ਘੱਲੂਘਾਰਿਆਂ ਨੂੰ ਆਪਣੇ ਚੇਨ ਦੇ ਵਿੱਚ ਲੈ ਕੇ ਆਪਣੇ ਦਿਮਾਗ ਦੇ ਵਿੱਚ ਇਹਦੇ ਇਸ ਇਤਿਹਾਸ ਨੂੰ ਇਸ ਹਿਸਟਰੀ ਨੂੰ ਘੱਲੂਘਾਰੇ ਨੂੰ ਯਾਦ ਕਰਦੀ ਹੋਈ ਉਸ ਕੈਂਸਰ ਦੇ ਮਰੀਜ਼ ਦੀ ਤਰ੍ਹਾਂ ਤੜਫਦੀ ਰਹੇਗੀ ਕਿਉਂਕਿ ਇਨਸਾਨ 35 ਵਰੇ ਹੋ ਗਏ ਇਨਸਾਫ ਅੱਜ ਤੱਕ ਵੀ ਨਹੀਂ ਮਿਲਿਆ। ਇਨਸਾਫ ਸਿੱਖਾਂ ਨੇ ਆਪਾਂ ਹੀ ਲਿਆ ਜਿੰਨਾ ਕੁ ਲਿਆ ਔਰ ਲੈਣ ਵਾਲਿਆਂ ਨੂੰ ਵੀ ਫਾਂਸੀ ਦਿੱਤੀ ਗਈ ਹੈ। ਇਹ ਨਹੀਂ ਦੇਖਿਆ ਕਿ ਇਹ ਏਡਾ ਵੱਡਾ ਕਦਮ ਕਿਉਂ ਚੱਲਿਆ ਡੈਮੋਕ੍ਰੇਸੀ ਥੱਲੇ ਸੋਚਿਆ ਨਹੀਂ ਗਿਆ ਪਰ ਉਹਨਾਂ ਨੂੰ ਉਲਟਾ ਮਾਰਿਆ ਗਿਆ ਔਰ ਉਹਨਾਂ ਨੂੰ ਖਪਾਇਆ ਗਿਆ। ਉੱਥੇ ਹੀ ਹੋਰ ਨਹੀਂ ਹੋਰ ਬੜੀ ਜਿਹੜੀ ਇੱਕ ਲੰਮੀ ਸਟੋਰੀ ਜਿਹੜੀ ਇੱਕ ਲੰਮਾ ਇਤਿਹਾਸ ਜਿਹੜਾ ਹੈ ਫਿਰ ਸ਼ੁਰੂ ਹੁੰਦਾ ਹੈ ਉਹ ਫਿਰ ਕਿਤੇ ਆਪਾਂ ਟਾਈਮ ਬਾਏ ਟਾਈਮ ਵਿਚਾਰਦੇ ਚੱਲਾਂਗੇ। ਇੱਥੇ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਆਉਣ ਵਾਲੇ ਦਿਨਾਂ ਵਿੱਚ ਜਿਵੇਂ ਗੁਰੂ ਨੇ ਚਾਹਿਆ ਤਿਵੇਂ ਆਪ ਜੀ ਦੀ ਸੇਵਾ ਦੇ ਵਿੱਚ ਫਿਰ ਅਸੀਂ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਾਂਗੇ ਜੀ। ਜਾਂਦੇ ਜਾਂਦੇ ਦੋ ਕਲੈਨਾਂ ਦੇ ਨਾਲ ਆਦਿ ਨਾਲ ਸਾਂਝ ਪਾਉਂਦੇ ਹੋਏ ਕਿੱਦਾਂ ਕੋਈ ਭੁੱਲ ਸਕਦਾ ਗੱਲ ਘਰ ਘਰ ਪੈਂਦੇ ਵਹਿਣਾ ਦੀ ਅੱਖਾਂ ਭਰ ਕੇ ਕਰਦਾ ਹਾਂ ਗੱਲ ਬੇਪਤ ਹੋਈਆਂ ਭੈਣਾਂ ਦੀ ਪੱਤ ਹੋਰਾਂ ਦੀ ਸਦਾ ਡੱਕਣ ਲਈ ਦਸਤਾਰ ਖੋਲਦਾ ਹਾਂ ਮੈਂ ਦਿੱਲੀ ਦੀ ਅੱਗ ਮੱਚਿਆ ਇੱਕ ਸਰਦਾਰ ਬੋਲਦਾ ਹਾਂ ਇੱਕ ਸਰਦਾਰ ਬੋਲਦਾ ਹਾਂ ਹੋਈਆਂ ਭੁੱਲਾਂ ਗੱਲ ਤੇ ਦਿਖਿਵਾਂ ਬਲਾਫ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਮਾਰਾ ਪੀਰਾ ਤੀਰ ਤੁਹੀ ਸਹਿਥੀ ਤੁਹੀ ਤੁਹੀ ਤਬਰ ਤਲਵਾਰ ਨਾਮ ਤਿਹਾਰੋ ਜੋ
ਲੀਡਰ ਸੀ ਜਰਨਲ ਵੇਦਿਆ ਬਣ ਕੇ ਆਇਆ ਜਿਸ ਤੋਪਾ ਟੈਂਕਾਂ ਨਾ ਗੁਰਾਂ ਦਾ ਤਖ਼ਤ ਅਕਾਲ ਢਹਾਇਆ